ਭਾਵੇਂ ਘਰ ਬਾਰ ਛੱਡ ਜਾਓ, ਧੀਆਂ ਪੁੱਤਰਾਂ ਦੇ ਮੱਥੇ ਨਾ ਲੱਗੋ, ਭਾਵੇਂ ਤੁਸੀਂ ਮਾਇਆ ਨੂੰ ਹੱਥ ਨਾ ਲਾਓ, ਜੋ ਮਰਜ਼ੀ ਕਰ ਲਓ, ਇਹਨਾਂ ਨਾਲ ਪੂਰੀ ਨਹੀਂ ਪੈਣੀ ਜਿੰਨਾ ਚਿਰ ਪ੍ਰਭੂ ਦੀ ਭਗਤੀ ਵਿੱਚ ਮਨ ਗੁੜੁੱਚ ਨਾ ਹੋਵੇਗਾ। ਇਸ ਵਾਸਤੇ ਕਿਉਂ ਨਾ ਅਸੀਂ ਪ੍ਰਭੂ ਦੀ ਭਗਤੀ ਵਿੱਚ ਹੀ ਲੱਗ ਜਾਈਏ, ਬਾਕੀ ਸਾਰੇ ਕਰਮ ਗੌਣ ਹੋ ਜਾਣਗੇ। ਮੁੱਖ ਕਾਰਜ ਹੈ ਜੀਵਨ ਦੀ ਸਫਲਤਾ ਦਾ ਨਿਰੰਕਾਰ ਦੀ ਬੰਦਗੀ।
ਮਸਤੰ ਭਗਨੰਤ ਸੈਲੰ।
ਮਹਾਰਾਜ, ਜਦੋਂ ਕਥਾ ਸੁਣਦੇ ਹਾਂ, ਜਦੋਂ ਕੀਰਤਨ ਸੁਣਦੇ ਹਾਂ, ਜਦੋਂ ਬਾਣੀ ਪੜ੍ਹਦੇ ਹਾਂ, ਜਦੋਂ ਤੁਹਾਡੇ ਚਰਨਾਂ ਚ ਆ ਕੇ ਘੜੀ ਵੇਲ ਮਿਲੇ ਬਹੀਏ, ਉਦੋਂ ਹੀ ਇਹ ਗੱਲ ਹੁੰਦੀ ਹੈ ਕਿ ਭਗਤੀ ਕਰੋ, ਭਗਤੀ ਕਰੋ, ਨਾਮ ਜਪੋ, ਕੋਈ ਹੋਰ ਗੱਲ ਨਹੀਂ। ਜੇ ਭਲਾ ਭਗਤੀ ਕਰਨੀ ਲੱਗ ਪਵੇ ਕੋਈ, ਤੇ ਉਹਦੇ ਵਿਚ ਕਿੰਨਾ ਕੁ ਬਲ ਆ ਜਾਂਦਾ। ਅਸੀਂ ਤੇ ਹੋਰ ਵੀ ਕਈ ਕੰਮ ਕਰਨੇ ਜਿਨ੍ਹਾਂ ਨਾਲ ਸਾਡੇ ਚ ਸ਼ਕਤੀ ਆ ਜਾਏ, ਸਾਡੇ ਸਾਹਮਣੇ ਕੋਈ ਖੰਘ ਨਾ ਸਕੇ, ਸਾਡੇ ਸਾਹਮਣੇ ਕੋਈ ਸ਼ਤਰੂ ਸਿਰ ਨਾ ਚੁੱਕ ਸਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਨਾਮ ਨਾਲੋਂ ਵੱਡੀ ਹੋਰ ਕੋਈ ਸ਼ਕਤੀ ਹੈ ਹੀ ਨਹੀਂ, ਨਾ ਤੀਰਾਂ ਵਿਚ, ਨਾ ਤਲਵਾਰਾਂ ਵਿਚ, ਨਾ ਬੰਦੂਕਾਂ ਵਿਚ। ਉਹਨਾਂ ਦੇ ਹੀ ਤੀਰ, ਤਲਵਾਰ ਅਤੇ ਬੰਦੂਕ ਚੱਕਰ ਕਾਮਯਾਬ ਹਨ ਜਿਨ੍ਹਾਂ ਦੇ ਕੋਲ ਨਾਲ ਨਾਮ ਦੀ ਸ਼ਕਤੀ ਹੈ, ਨਾਲ ਬੰਦਗੀ ਦੀ ਸ਼ਕਤੀ ਹੈ। ਬੰਦਗੀ ਦੀ ਸ਼ਕਤੀ ਨਾਲ ਗੁਰੂ ਛੇਵੇਂ ਪਾਤਸ਼ਾਹ ਜੀ ਨੇ, ਗੁਰੂ ਦਸਵੇਂ ਪਾਤਸ਼ਾਹ ਜੀ ਨੇ 30-30 ਲੱਖ ਫੌਜ ਦਾ ਮੂੰਹ ਮੋੜ ਦਿੱਤਾ। ਚਮਕੌਰ ਦੀ ਜੰਗ ਅੰਦਰ 10 ਲੱਖ ਤੇ ਚੜ ਕੇ ਆਈ ਨਾ ਦਿੱਲੀ ਤੋਂ। ਅਨੰਦਪੁਰ ਨੂੰ 7 ਮਹੀਨਿਆਂ ਦਾ ਘੇਰਾ ਪਿਆ ਹੋਇਆ ਸੀ। 22 ਧਾਰ ਦੇ ਰਾਜਿਆਂ ਦੀ ਫੌਜ ਸੀ, ਸੂਬਾ ਸਰਹੰਦ ਵੀ ਫੌਜ ਲੈ ਕੇ ਆਇਆ ਸੀ। ਇਸੇ ਪ੍ਰਕਾਰ ਲਾਹੌਰ ਤੋਂ ਵੀ ਫੌਜ ਆਈ ਸੀ, ਦੂਰਾਂ ਦੂਰਾਂ ਤੋਂ ਜਿੰਨੀਆਂ ਫੌਜਾਂ ਸੀ ਸਾਰੀਆਂ ਦੇ ਘੇਰੇ ਪਏ ਹੋਏ ਸੀ। ਟਿੱਡੀ ਦਲ ਦੀ ਤਰ੍ਹਾਂ ਨਿਗਾਹ ਨਹੀਂ ਸੀ ਜਾਂਦੀ ਉਨੀ ਦੂਰ, ਜਿੰਨੀ ਦੂਰ ਤੱਕ ਫੌਜਾਂ ਹੀ ਫੌਜਾਂ ਦੀਆਂ ਛਾਉਣੀਆਂ ਸਨ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਲਕ ਵਾਹਿਗੁਰੂ ਦੀ ਯਾਦ ਵਿਚ ਹੋ ਕੇ ਜਿਸ ਵੇਲੇ ਆਪਣਾ ਧਨੁਸ਼ ਸਾਂਭਿਆ ਤੇ ਇਕ ਇਕ ਤੀਰ ਹਜ਼ਾਰਾਂ ਨੂੰ ਸਦਾ ਦੀ ਨੀਂਦ ਸੁਆ ਗਿਆ। ਸ਼ਸਤਰ ਤੇ ਸ਼ਾਸਤਰ ਵਿਦਿਆ ਦੇ ਨਾਲ ਪ੍ਰਭੂ ਦੀ ਬੰਦਗੀ ਦਾ ਬੜਾ ਭਾਰੀ ਬਲ ਹੈ। ਗੁਰਦੇਵ ਕਹਿੰਦੇ ਹਨ, ਜਦੋਂ ਭਗਤੀ ਤੇ ਸ਼ਕਤੀ ਜੁੜਦੀਆਂ ਹਨ ਫਿਰ ਜਗਤ ਵਿਚ ਇਨਕਲਾਬ ਆਉਂਦਾ, ਕੱਲੀ ਸ਼ਕਤੀ ਕੁਝ ਨਹੀਂ ਸਵਾਰੇਗੀ। ਇਸ ਵਾਸਤੇ ਭਗਤੀ ਅਸੀਂ ਕਰਨੀ ਹੈ ਤੇ ਭਗਤੀ ਵਿਚੋਂ ਸ਼ਕਤੀ ਦਾ ਜਨਮ ਹੋਣਾ ਹੈ। ਜਿਸ ਸ਼ਕਤੀ ਦੇ ਨਾਲ ਜੋ ਸਾਡੇ ਮਨ ਦੀ ਭਾਵਨਾ ਹੈ ਉਹ ਪੂਰੀ ਹੋਣੀ ਹੈ। ਇਸ ਵਾਸਤੇ ਹਰ ਪ੍ਰਾਣੀ ਮਾਤਰ ਨੂੰ ਨਿਰੰਕਾਰ ਨਾਲ ਜੁੜਨਾ ਚਾਹੀਦਾ ਹੈ, ਪ੍ਰਭੂ ਦੀ ਬੰਦਗੀ ਕਰਨੀ ਚਾਹੀਦੀ ਹੈ। ਫਿਰ ਸਤਿਗੁਰੂ ਜੀ ਐਸੀ ਸੁਮਤ ਦੇਣਗੇ ਜਿਸ ਨਾਲ ਵੱਡੇ ਵੱਡੇ ਮੁਸ਼ਕਲ ਕੰਮ ਵੀ ਸੁਗਮ ਹੀ ਹੱਲ ਹੋ ਜਾਣਗੇ।
ਮਸਕੰ ਭਗਨੰਤ ਸੈਲੰ।
ਕਹਿੰਦੇ ਬੰਦਗੀ ਦੀ ਸ਼ਕਤੀ ਹੈ ਕਿ ਮੱਛਰ ਦਾ ਦਾਣਾ ਜੇ ਚਾਹੇ ਤੇ ਕੋਹ ਹਮਾਲੀਆ ਪਹਾੜ ਨੂੰ ਚੂਰ ਚੂਰ ਕਰਕੇ ਰੱਖ ਦੇਵੇ। ਭਾਵ ਮੱਛਰ ਦੀ ਤਰ੍ਹਾਂ ਜਿਹੜਾ ਛੋਟਾ ਜਿਹਾ ਬੰਦਾ ਹੈ, ਜੇ ਉਹਦੇ ਅੰਦਰ ਪ੍ਰਭੂ ਦੀ ਸ਼ਕਤੀ ਦਾ ਸੰਚਾਰ ਹੋ ਜਾਵੇ ਤਾਂ ਭਗਤ ਜਨਾਂ ਨੇ, ਸੰਤ ਜਨਾਂ ਨੇ ਜਗਤ ਵਿਚ ਜੋ ਕਰਕੇ ਵਿਖਾ ਦਿੱਤਾ ਉਹ ਰਾਜੇ ਮਹਾਰਾਜੇ ਵੀ ਨਹੀਂ ਕਰ ਪਾਏ। ਮਸਕੰ ਭਗਨੰਤ ਸੈਲੰ। ਜੇ ਮੱਛਰ ਦੇ ਨਾਲ ਭਿੜ ਪਵੇ ਸੈਲ ਕਹੀਏ ਪਹਾੜ, ਇਕ ਬੰਨੇ ਪਹਾੜ ਹੋਵੇ ਇਕ ਬੰਨੇ ਮੱਛਰ ਹੋਵੇ, ਦੋਵਾਂ ਦੀ ਟੱਕਰ ਹੋ ਜਾਵੇ, ਮੱਛਰ ਦੀ ਨਿਆਈ ਤੁਛ ਆਦਮੀ ਪ੍ਰਭੂ ਦੀ ਬੰਦਗੀ ਕਰਨ ਵਾਲਾ ਪਹਾੜ ਦੀ ਤਰ੍ਹਾਂ ਜਿਹਦੇ ਕੋਲ ਫੌਜਾਂ ਹਨ, ਸੂਰਬੀਰ ਹਨ, ਯੋਧੇ ਹਨ, ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਨੂੰ ਚੱਕਣਾ ਚੂਰ ਕਰਕੇ ਰੱਖ ਦਿੰਦੇ ਹਨ।
ਕਰਦਮੰ ਤੁਰੰਤ ਪਪੀਲਕ ਹੈ,
ਪਪੀਲਕ ਹੈ, ਪਪੀਲਕਾ ਨਾਮ ਹੈ ਕੀੜੀ ਦਾ ਤੇ ਕਰਦਮ ਨਾਮ ਹੈ ਚਿੱਕੜ ਦਾ, ਤੁਰੰਤ ਨਾਮ ਹੈ ਤਰਨ ਦਾ। ਕਹਿੰਦੇ ਜਿਹੜੀ ਵਿਚਾਰੀ ਕੀੜੀ ਹੈ ਉਹ ਹੁਣ ਅਸਗਾਹੀ ਚਿੱਕੜ ਹੋਵੇ ਤੇ ਵਿਚੋਂ ਦੀ ਨਹੀਂ ਨਾ ਲੰਘ ਕੇ ਜਾ ਸਕਦੀ, ਪਰ ਜੇ ਹੋਵੇ ਨਿਰੰਕਾਰ ਦੀ ਕਿਰਪਾ ਤੇ ਕੀੜੀ ਚਿੱਕੜ ਵਿਚੋਂ ਦੀ ਲੰਘ ਕੇ ਪਾਰ ਹੋ ਸਕਦੀ ਹੈ। ਭਾਵ ਕੀੜੀ ਦੀ ਤਰ੍ਹਾਂ ਤੁੱਛ ਆਦਮੀ ਜਿਹੜਾ ਹੈ ਨਿਰੰਕਾਰ ਦੀ ਬੰਦਗੀ ਦੇ ਬਲ ਨਾਲ ਉਹ ਮੋਹ ਰੂਪੀ ਚਿੱਕੜ ਨੂੰ ਤਰ ਜਾਂਦਾ ਹੈ। ਪੰਖ ਜੋ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹ ਡੂਬੀ ਅਲੇ। ਮੋਹ ਦਾ ਚਿੱਕੜ ਇੰਨਾ ਪ੍ਰਬਲ ਹੈ ਕਿ ਇਕ ਪੈਰ ਨਹੀਂ ਪੁੱਟਿਆ ਜਾਂਦਾ, ਪਰ ਨਿਰੰਕਾਰ ਦੀ ਕਿਰਪਾ ਦਾ ਸਦਕਾ ਕੀੜੀ ਦੀ ਨਿਆਈ ਤੁੱਛ ਮਨੁੱਖ ਜਿਹੜਾ ਹੈ ਉਹ ਮੋਹ ਰੂਪੀ ਚਿੱਕੜ ਤੋਂ ਸੰਸਾਰ ਰੂਪੀ ਚਿੱਕੜ ਤੋਂ ਵਿਸ਼ੇ ਵਿਕਾਰਾਂ ਦੇ ਚਿੱਕੜ ਤੋਂ ਤਰ ਜਾਂਦਾ ਹੈ। ਇਹ ਸਤਿਗੁਰੂ ਜੀ ਦੀ ਰਹਿਮਤ ਅਤੇ ਕਿਰਪਾ ਹੈ।
ਸਾਗਰੰ ਲਗਾਂਤ ਪਿੰਗ
ਪਿੰਗ ਨਾਮ ਪਿੰਗਲੇ ਦਾ ਹੈ। ਸਾਗਰੰਗ ਨਾਮ ਹੈ ਸਮੁੰਦਰ ਦਾ। ਜਿਹੜਾ ਪਿੰਗਲਾ ਆਦਮੀ ਹੈ ਜੇ ਉਹਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਜੇ ਪਿੰਗਲਾ ਵਾਹਿਗੁਰੂ ਦੀ ਭਗਤੀ ਕਰਨ ਲੱਗ ਪਵੇ ਤਾਂ ਫਿਰ ਕੀ ਹੁੰਦਾ ਹੈ?
ਲਗਾਂਤ ਸਾਗਰੰਗ ਲਗਾਂਤ ਪਿੰਗ
ਸਾਗਰੰਗ ਕਹੀਏ ਸਮੁੰਦਰ, ਉਹ ਸਮੁੰਦਰ ਤਰ ਕੇ ਪਾਰ ਹੋ ਜਾਂਦਾ ਹੈ। ਅੱਜ ਵੀ ਐਸੇ ਯੋਗੀ ਮੌਜੂਦ ਨੇ ਜਿਹੜੇ ਪਾਣੀ ਤੇ ਤਰ ਲੈਂਦੇ ਨੇ। ਉਨ੍ਹਾਂ ਨੇ ਸਰੀਰ ਦੀ ਸਾਧਨਾ ਕੀਤੀ ਹੈ, ਅਨੇਕਾਂ ਮੰਤਰਾਂ ਦੇ ਅਨੁਸ਼ਠਾਨ ਕੀਤੇ ਹਨ, ਕਈ ਕਈ ਵਰੇ ਉਨ੍ਹਾਂ ਨੇ ਤਪ ਤਾਪਿਆ ਹੈ ਤੇ ਸ਼ਕਤੀ ਉਨ੍ਹਾਂ ਵਿਚ ਆ ਗਈ ਵੀ ਪਾਣੀ ਤੇ ਬਹਿਣ ਤੇ ਡੁੱਬ ਨਹੀਂ ਸਕਦੇ। ਪਰ ਨਾਮ ਦੀ ਬੜੀ ਅਮੋਲਕ ਸ਼ਕਤੀ ਹੈ ਜਿਹਦੇ ਨਾਲ ਥੋੜਾ ਜਿਹਾ ਪਾਣੀ ਨਹੀਂ ਤਰਿਆ ਜਾ ਸਕਦਾ, ਸਗੋਂ ਅਸਗਾਈ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ਼। ਇਸੇ ਪ੍ਰਕਾਰ ਨਾਮ ਦੀ ਕੀਰਤੀ ਸੁਣਨ ਦੇ ਨਾਲ ਜਿਹੜੇ ਅਸਗਾਈ ਸਮੁੰਦਰ ਵਗਦੇ ਸੀ ਅਟਕ ਵਰਗੇ ਦਰਿਆ, ਉਹ ਹੱਥ ਪਰ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਦੀ ਭਗਤੀ ਅਤੇ ਗੁਰਬਾਣੀ ਵਿਚ ਬੇਅੰਤ ਬਲ ਹੈ ਕਿ ਪਿੰਗਲਾ ਆਦਮੀ ਵੀ ਸਾਗਰ ਪਾਰ ਹੋ ਸਕਦਾ ਹੈ।
ਤਮ ਪ੍ਰਗਾਸ ਅੰਧਕ ਹੈ,
ਤਮ ਨਾਮ ਹੈ ਹਨੇਰੇ ਦਾ। ਹਨੇਰੇ ਤੋਂ ਅਰਥ ਹੈ ਅੰਨੇ ਦਾ। ਅੰਨਾ ਬੰਦਾ ਜਿਹੜਾ ਹੈ ਜੇ ਨਿਰੰਕਾਰ ਦੀ ਬੰਦਗੀ ਵਿਚ ਲੱਗ ਜਾਵੇ ਉਸਦੀਆਂ ਅੱਖਾਂ ਚ ਲੋਹ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਤਮ ਨਾਮ ਹੈ ਅਗਿਆਨ ਦਾ। ਅਗਿਆਨਤਾ ਦਾ ਹਨੇਰਾ ਹੋਵੇ, ਅਗਿਆਨ ਰੂਪੀ ਹਨੇਰੇ ਵਿਚ ਮਨੁੱਖ ਟੱਕਰਾਂ ਮਾਰ ਰਿਹਾ ਹੋਵੇ, ਜੇ ਨਿਰੰਕਾਰ ਨਾਲ ਸੁਰਤ ਜੋੜ ਲਵੇ ਤੇ ਉਹਨੂੰ ਗਿਆਨ ਦਾ ਪ੍ਰਕਾਸ਼ ਮਿਲ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ। ਦਿਵ ਜੋਤੀ ਦੁਆਰਾ ਤਿੰਨਾਂ ਲੋਕਾਂ ਦੀ ਖਬਰ ਜਾਣ ਲੈਂਦਾ ਹੈ, ਪਿੱਛੇ ਕੀ ਹੋਇਆ, ਹੁਣ ਕੀ ਹੋ ਰਿਹਾ ਹੈ, ਅਗਾਂਹ ਕੀ ਹੋਣਾ ਹੈ। ਉਹਨੂੰ ਤ੍ਰਿਕਾਲ ਗਿਆਤਾ ਕਹਿੰਦੇ, ਜਿਹੜਾ ਭੂਤ ਭਵਿੱਖ ਤੇ ਵਰਤਮਾਨ ਤੋਂ ਜਾਣੂ ਹੋਵੇ। ਬੰਦਗੀ ਦੇ ਪ੍ਰਤਾਪ ਕਰਕੇ ਬੇਅੰਤ ਐਸੇ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਦੱਸ ਦਿੱਤਾ ਹੈ। ਉਹ ਵੀ ਸ਼ਕਤੀ ਨਾਮ ਦੀ ਹੈ।
ਸਾਧ ਸੰਗੇਨ ਸਿਮਰੰਤ
ਮਹਾਰਾਜ, ਐਸੀ ਸ਼ਕਤੀ ਤੇ ਸਾਡਾ ਫਿਰ ਜੀ ਕਰਦਾ ਸਾਨੂੰ ਮਿਲ ਹੀ ਜਾਵੇ, ਪ੍ਰਾਪਤ ਹੋ ਹੀ ਜਾਵੇ, ਕਰ ਦਿਓ ਕਿਰਪਾ। ਗੁਰਦੇਵ ਕਹਿੰਦੇ ਹੋਣੇ ਇੱਕੇ ਦਿਨ ਕਿਰਪਾ ਕਿਵੇਂ ਹੋ ਜਾਵੇ? ਇਹ ਕਿਰਪਾ ਹੋਵੇਗੀ ਸਾਧ ਸੰਗਤ ਕਰਨ ਨਾਲ, ਨਿਰੰਕਾਰ ਦੀ ਬਖਸ਼ ਪ੍ਰਾਪਤ ਹੋਵੇਗੀ। ਗੁਰੂ ਨਾਨਕ ਦੇਵ ਜੀ ਰਹਿਮਤ ਕਰਨਗੇ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਤੇ ਸਾਧ ਸੰਗਤ ਦੇ ਆਸਰੇ ਨਾਲ ਨਾਮ ਜਪਦਾ ਹੈ, ਉਸ ਜੀਵ ਉੱਤੇ ਇਹ ਕਿਰਪਾ ਹੋ ਜਾਂਦੀ ਹੈ ਜੋ ਪਿੱਛੇ ਵਰਣਨ ਹੋਈ ਹੈ ਸਾਰੇ ਸ਼ਬਦ ਵਿਚ।
ਸਿਮਰੰਤ ਗੋਬਿੰਦ ਸਰਣ,
ਗੋਬਿੰਦ ਦਾ ਨਾਮ, ਅਕਾਲ ਪੁਰਖ ਦੀ ਬੰਦਗੀ ਸਾਧ ਸੰਗਤ ਵਿਚ ਆ ਕੇ ਕਰੋ।
ਨਾਨਕ ਹਰ ਹਰ ਹਰੇ,
ਸਰਣ ਨਾਨਕ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਜਿਹੜਾ ਜੀਵ ਵੀ ਅਕਾਲ ਪੁਰਖ ਦੀ ਸ਼ਰਨ ਵਿਚ ਆਉਂਦਾ ਹੈ ਅਤੇ ਆ ਕੇ ਹਰੀ ਅਕਾਲ ਪੁਰਖ ਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਾਮ ਜਪਦਾ ਹੈ, ਉਹ ਸੁੱਕੇ ਮਨ ਵਾਲਾ ਵੀ ਹਰਿਆ ਭਰਿਆ ਹੋ ਜਾਂਦਾ ਹੈ। ਜਿਨ੍ਹਾਂ ਰੁੱਖਾਂ ਨੂੰ ਫਲ ਨਹੀਂ ਲੱਗੇ, ਰੁੱਖ ਸੁੱਕ ਗਏ ਸਤਿਗੁਰੂ ਜੀ ਦੇ ਚਰਨ ਪੈਣ ਨਾਲ, ਉਹ ਰੁੱਖ ਹਰੇ ਹੋ ਗਏ। ਜਿਨ੍ਹਾਂ ਜੀਵਾਂ ਦੇ ਘਰ ਕੋਈ ਪੁੱਤਰ ਧੀ ਨਹੀਂ ਸੀ ਹੋਣਾ, ਗੁਰੂ ਦੀ ਕਿਰਪਾ ਨਾਲ ਭਾਈ ਆਦਮ ਵਰਗਿਆਂ ਨੂੰ ਭਾਗ ਲੱਗ ਗਏ। ਬੀਬੀ ਸੁਲੱਖਣੀ ਦੇ ਭਾਗਾਂ ਵਿਚ ਕੋਈ ਪੁੱਤਰ ਨਹੀਂ ਸੀ, ਸੱਤਾਂ ਪੁੱਤਾਂ ਦੀ ਮਾਲਕ ਬਣ ਗਈ। ਇਸੇ ਪ੍ਰਕਾਰ ਨਾਲ ਨਾ ਹੋਣ ਵਾਲੀਆਂ ਗੱਲਾਂ ਵੀ ਹੋ ਜਾਂਦੀਆਂ ਹਨ ਹਰੀ ਸਿਮਰਨ ਦੁਆਰਾ।
ਤਿਲਕ ਹੀਣ ਜਥਾ ਬਿਪਰਾ,
ਸਤਿਗੁਰੂ ਜੀ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਸਮਝਾਉਂਦੇ ਹਨ ਕਿ ਧਰਮ ਮਨੁੱਖ ਦੀ ਜ਼ਿੰਦਗੀ ਵਿਚ ਕਿਵੇਂ ਜ਼ਰੂਰੀ ਹੈ। ਜਿੱਦਾਂ ਭਾਈ ਪੰਡਿਤ ਜਿਹੜਾ ਹੈ ਨਾ, ਉਹ ਤਿਲਕ ਤੋਂ ਬਿਨਾਂ ਫੱਬਦਾ ਨਹੀਂ। ਤਿਲਕ ਹੀ ਨੰਗ ਜਥਾ ਬਿਪਰਾ, ਬਿਪਰਾ ਮੈਣੇ ਬ੍ਰਾਹਮਣ। ਬ੍ਰਾਹਮਣ ਬੈਠਾ ਹੋਇਆ ਤਦ ਹੀ ਸੋਭਾ ਪਾਉਂਦਾ ਜੇ ਉਸਨੇ ਚੰਨਣ ਘਸਾ ਕੇ ਆਪਣੇ ਮੱਥੇ ਤੇ ਟਿੱਕਾ ਲਾਇਆ ਹੋਇਆ ਹੋਵੇ। ਤਿਲਕ ਹੀਨੰਗ ਜਥਾ ਬਿਪਰਾ, ਜਿਵੇਂ ਬ੍ਰਹਮਣ ਤਿਲਕ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ, ਉਸ ਦਾ ਸ਼ਿੰਗਾਰ ਹੈ ਤਿਲਕ।
ਅਮਰਹੀਣ ਜਥਾ ਰਾਜਨ ਹੈ,
ਰਾਜਾ ਤੇ ਹੈ ਪਰ ਹੁਕਮ ਕੋਈ ਨਹੀਂ ਮੰਨਦਾ, ਪ੍ਰਜਾ ਵਾਲ ਵਾਲ ਦੁਖੀ ਹੈ। ਉਹ ਕਾਹਦਾ ਲੀਡਰ ਹੈ ਜਿਹਦੇ ਆਖੇ ਨਾ ਕੋਈ ਲੱਗੇ। ਗਰੀਬ ਨਵਾਜ ਫਰਮਾਉਂਦੇ ਹਨ ਕਿ ਰਾਜਾ ਉਹ ਹੈ ਜਿਸ ਦਾ ਹੁਕਮ ਚੱਲੇ, ਹਰ ਕੋਈ ਸਤ ਸਤ ਕਰਕੇ ਉਸ ਦੀ ਆਗਿਆ ਨੂੰ ਮੰਨੇ। ਜਿਵੇਂ ਹੁਕਮ ਤੋਂ ਬਿਨਾਂ ਰਾਜਾ ਜਿਹੜਾ ਹੈ ਉਹ ਨਿਕੰਮਾ ਹੈ।
ਆਵਦਹੀਣ ਜਥਾ ਸੂਰਾ,
ਇਸੇ ਪ੍ਰਕਾਰ ਹੋਵੇ ਸੂਰਮਾ ਤੇ ਹੱਥ ਖਾਲੀ ਹੋਣ, ਅਸਤਰ ਸ਼ਸਤਰ ਕੋਈ ਪਾਸ ਨਾ ਹੋਵੇ। ਜਿਵੇਂ ਸੂਰਮਾ ਸ਼ਸਤਰਾਂ ਕਰਕੇ ਸੋਭਾ ਪਾਉਂਦਾ ਹੈ, ਜਿਵੇਂ ਰਾਜੇ ਦੀ ਸੋਭਾ ਹੈ ਕਿ ਜੋ ਉਸਨੇ ਹੁਕਮ ਦੇ ਦਿੱਤਾ ਸਾਰੇ ਲੋਕ ਮੰਨ ਲੈਣ। ਬ੍ਰਾਹਮਣ ਜਿਵੇਂ ਤਿਲਕ ਨਾਲ ਸੋਭਾ ਪਾਉਂਦਾ ਹੈ, ਰਾਜੇ ਦਾ ਹੁਕਮ ਚੱਲਦਾ ਹੋਵੇ ਉਹਦੀ ਸੋਭਾ ਹੈ, ਸੂਰਮਾ ਅਸਤਰ ਸ਼ਸਤਰ ਹੋਣ ਤਦ ਸੋਭਾ ਪਾਉਂਦਾ ਹੈ।
ਨਾਨਕ ਧਰਮਹੀਣ ਤਥਾ ਵੈਸ਼ਨਵ ਹੈ,
ਏਦਾਂ ਹੀ ਜਿਹੜਾ ਭਗਤ ਹੈ ਉਹ ਭਗਤੀ ਕਰਕੇ ਸੋਭਾ ਪਾਉਂਦਾ ਹੈ। ਵੈਸ਼ਨਵ ਜਿਹੜਾ ਵੈਸ਼ਨੂ ਹੈ ਤਦ ਸੋਭਾ ਪਾਉਂਦਾ ਜੇ ਧਰਮੀ ਹੋਵੇ ਤਾਂ। ਜਿਹੜਾ ਆਪਣੇ ਆਪ ਨੂੰ ਵੈਸ਼ਨੂ ਕਹਾਉਂਦਾ ਹੈ ਜਗਤ ਵਿਚ ਤਦ ਸੋਭਾ ਪਾਉਂਦਾ ਹੈ ਜੇ ਉਹ ਮਾਸ ਨਾ ਖਾਵੇ, ਜੇ ਚੋਰੀ ਖਾ ਲਵੇ ਤੇ ਲੋਕ ਕਹਿੰਦੇ ਕਾਹਦਾ ਵੈਸ਼ਨੂ ਸਾਧੂ ਹੈ। ਉਸ ਦੀ ਸੋਭਾ ਦੀ ਥਾਂ ਤੇ ਨਿੰਦਿਆ ਹੁੰਦੀ ਹੈ। ਵੈਸ਼ਨਵ ਦਾ ਅਰਥ ਹੈ ਸਾਧੂ, ਵੈਸ਼ਨਵ ਦਾ ਅਰਥ ਹੈ ਭਗਤ। ਵੈਸ਼ਨਵ ਕਹਿੰਦੇ ਵਿਸ਼ਨੂ ਦਾ ਭਗਤ। ਕਹਿਣ ਤੋਂ ਮੁਰਾਦ ਗੁਰੂ ਜੀ ਦੀ ਇਹ ਹੈ ਕਿ ਹੇ ਪੰਡਿਤ ਜੀ, ਜਿਵੇਂ ਵਿਸ਼ਨੂ ਦਾ ਭਗਤ ਭਗਤੀ ਕਰਕੇ ਸੋਭਾ ਪਾਉਂਦਾ ਹੈ, ਇਸੇ ਪ੍ਰਕਾਰ ਜਿੰਨੇ ਵੀ ਜੀਵ ਹਨ ਉਹਨਾਂ ਵਾਸਤੇ ਇਹ ਲਾਜ਼ਮੀ ਹੈ ਕਿ ਨਿਰੰਕਾਰ ਦੀ ਬੰਦਗੀ ਕਰਨ। ਬਿਨਾਂ ਬੰਦਗੀ ਤੋਂ ਭਗਤਾਂ ਦੀ ਕੋਈ ਸੋਭਾ ਨਹੀਂ। ਜਿਹਨੇ ਨਾਮ ਫਕੀਰ ਰਖਾਇਆ ਹੈ, ਸੰਤ ਰਖਾਇਆ ਹੈ, ਸਾਧ ਰਖਾਇਆ ਹੈ, ਉਹਨੂੰ ਚਾਹੀਦਾ ਕਿ ਲੋਕਾਂ ਨਾਲੋਂ ਜ਼ਿਆਦਾ ਸਿਮਰਨ ਭਜਨ ਕਰੇ, ਅੱਠੇ ਪੈਰ ਨਿਰੰਕਾਰ ਦੀ ਬੰਦਗੀ ਵਿਚ ਮਸਤ ਰਵੇ।
ਨਾ ਸੰਖ ਨਾ ਚਕਰੰ,
ਤਦ ਹੀ ਸੋਭਾ ਹੈ ਭਗਤ ਦੀ ਜੇ ਧਰਮ ਵਿਚ ਦ੍ਰਿੜ ਹੋਵੇ। ਆਵਦਹੀਨ ਜਥਾ ਸੂਰਾ, ਨਾਨਕ ਧਰਮਹੀਣ ਤਥਾ ਵੈਸ਼ਨਵੇ। ਸਿੱਖ ਤਾਂ ਸੋਭਾ ਪਾਉਂਦਾ ਜੇ ਧਰਮ ਵਿਚ ਪੱਕਾ ਹੋਵੇ। ਜੇ ਧਰਮ ਵਿਚ ਕੁਤਾਈ ਕਰਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਦਰਗਾਹ ਵਿਚ ਸੋਭਾ ਨਹੀਂ ਪਾਵੇਗਾ। ਬੜੇ ਬੜੇ ਸਖਤ ਬਚਨ ਸਰਕਾਰ ਦੇ ਗੁਰੂ ਕੇ ਸਿੱਖਾਂ ਨੇ ਕਲਮਬੰਦ ਕੀਤੇ ਹਨ। ਗੁਰਸੋਭਾ ਵਿਚ ਬਚਨੇ ਆਇਆ ਸੈਨਾਪਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰੀ ਕਵੀ ਦੀ ਇਹ ਰਚਨਾ ਹੈ ਕਿ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ। ਬਿਨਾਂ ਸ਼ਸਤਰਾਂ ਤੋਂ ਤੇ ਬਿਨਾਂ ਕੇਸਾਂ ਤੋਂ ਮਨੁੱਖ ਦੀ ਉਪਮਾ ਜਿਹੜੀ ਹੈ ਉਹ ਭੇਡ ਨਾਲ ਦਿੱਤੀ ਜਾ ਸਕਦੀ ਹੈ। ਉਹ ਕਲਗੀਧਰ ਪਾਤਸ਼ਾਹ ਦਾ ਸਿੱਖ ਨਹੀਂ ਹੋ ਸਕਦਾ ਜਿਸ ਦੇ ਕੇਸ ਸਾਬਤ ਨਹੀਂ ਹਨ, ਜਿਹਦੇ ਕੋਲ ਕੋਈ ਅਸਤਰ ਸ਼ਸਤਰ ਨਹੀਂ, ਤੇ ਉਹ ਅੰਮ੍ਰਿਤਧਾਰੀ ਕਿਵੇਂ ਹੋ ਸਕਦਾ ਹੈ? ਉਹਨੂੰ ਖਾਲਸਾ ਕਿਵੇਂ ਕੋਈ ਕਹਿ ਸਕਦਾ ਹੈ? ਸਿੱਖ ਤਾਂ ਸੋਭਾ ਪਾਉਂਦਾ ਜੇ ਧਰਮ ਦੇ ਵਿਚ ਪਰਪੱਕ ਹੋਵੇ।
ਨਾ ਸੰਖੰ ਨਾ ਚਕਰੰ,
ਮਹਾਰਾਜ ਸਾਡਾ ਜੀ ਬੜਾ ਕਰਦਾ ਕਿ ਧਰਮ ਵਿਚ ਪਰਪੱਕ ਹੋ ਕੇ ਪ੍ਰਮਾਤਮਾ ਦੇ ਦਰਸ਼ਨ ਕਰ ਲਈਏ। ਜਿਹੜਾ ਪ੍ਰਮਾਤਮਾ ਕੰਨਾਂ ਚ ਸੁਣਿਆ ਵੀ ਹੱਥ ਚ ਸੰਖ ਰੱਖਦਾ, ਇਕ ਹੱਥ ਵਿਚ ਸੁਦਰਸ਼ਨ ਚੱਕਰ ਰੱਖਦਾ ਹੈ, ਇਕ ਹੱਥ ਦੇ ਵਿਚ ਕਵਲ ਦਾ ਫੁੱਲ ਪਕੜਿਆ ਹੋਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਹੜੇ ਪ੍ਰਮਾਤਮਾ ਦੀ ਗੱਲ ਕਰਦੇ ਹੋ ਹਰੀ ਲਾਲ ਜੀ? ਜਿਹੜਾ ਅਕਾਲ ਪੁਰਖ ਨਿਰਗੁਣ ਪ੍ਰਭੂ ਹੈ ਨਾ, ਉਹਦੇ ਪਾਸ ਕੋਈ ਸੰਖ ਨਹੀਂ ਹੈ, ਕੋਈ ਚੱਕਰ ਨਹੀਂ ਹੈ, ਕੋਈ ਗਦਾ ਨਹੀਂ ਹੈ। ਕੈਸਾ ਸਰੂਪ ਹੈ ਉਸਦਾ?
ਨਾ ਗਦਾ ਨਾ ਸਿਆਮ,
ਨਾ ਸੰਖੰਗ ਨਾ ਚੱਕਰੰਗ, ਉਹਦੇ ਕੋਲ ਕੋਈ ਸੰਖ ਨਹੀਂ ਹੈ। ਸੰਖ ਸਮੁੰਦਰੋ ਸੱਖਣਾ ਰੋਂਦਾ ਦੇ ਧਾਹੀ, ਜਿਹੜਾ ਸੰਖ ਹੈ ਸਮੁੰਦਰ ਵਿਚੋਂ ਸੱਖਣਾ ਨਿਕਲਿਆ, ਕ੍ਰਿਸ਼ੀ ਦੇ ਹੱਡਾਂ ਤੋਂ ਬਣਿਆ ਹੈ ਸੰਖ। ਮੰਦਰਾਂ ਵਿਚ ਇਸ ਦੀ ਬੜੀ ਭਰਮਾਰ ਹੈ, ਪਰ ਗੁਰੂ ਕੇ ਸਿੱਖਾਂ ਨੇ ਸੰਖ ਨਾਲੋਂ ਗੁਰੂ ਘਰ ਅੰਦਰ ਨਗਾਰੇ ਦੀ ਪਰੰਪਰਾ ਬਣਾਈ ਹੈ। ਪਰ ਜਿਹੜੇ ਮੰਦਰਾਂ ਵਿਚ ਰਹਿਣ ਵਾਲੇ ਲੋਕ ਹਨ ਜਾਂ ਪੁਰਾਣਾ ਸਨਾਤਨੀ ਅਜੇ ਸਾਡੇ ਤੇ ਪ੍ਰਭਾਵ ਹੈ, ਜੇ ਪਿੰਡਾਂ ਵਿਚ ਸਾਰੇ ਗੁਰਦੁਆਰਿਆਂ ਚ ਸੰਖ ਰੱਖੇ ਹੋਏ ਨੇ, ਲੋਕ ਵਜਾਉਂਦੇ ਨੇ, ਤੇ ਆਮ ਤੁਸੀਂ ਕਈ ਵਾਰ ਸੁਣਿਆ ਹੋਣਾ ਵੀ ਇਹਦਾ ਤੇ ਅੱਜ ਸੰਖ ਵੱਜ ਗਿਆ ਹੈ, ਗੁਆਂਢੀ ਦਾ ਸੰਖ ਵੱਜਣ ਦਾ ਅਰਥ ਆ ਵੀ ਮਰ ਗਿਆ। ਜਦੋਂ ਮੁਰਦੇ ਦੀ ਲਾਸ਼ ਜਾ ਰਹੀ ਹੋਵੇ ਉਦੋਂ ਨਾਲ ਸੰਖ ਵੱਜਦਾ ਹੈ। ਸੰਖ ਦੀ ਧੁਨੀ ਇਸ ਗੱਲ ਦਾ ਸੰਕੇਤ ਹੈ ਵੀ ਅੱਜ ਕੋਈ ਨਾ ਕੋਈ ਬੰਦਾ ਮਰ ਗਿਆ। ਜਦੋਂ ਮੁਰਦਾ ਲੈ ਕੇ ਸ਼ਮਸ਼ਾਨ ਘਾਟ ਨੂੰ ਕੋਈ ਜਾਂਦਾ ਉਸ ਵੇਲੇ ਨਾਲ ਦੀ ਨਾਲ ਸੰਖ ਪੂਰਿਆ ਜਾਂਦਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੇ ਕੋਲ ਕੋਈ ਸੰਖ ਨਹੀਂ ਹੈ ਨਾ ਸੰਖੰ। ਇੱਥੇ ਦੋ ਤਰ੍ਹਾਂ ਦੇ ਸਰੂਪ ਆਉਂਦੇ ਹਨ। ਇੱਕ ਤਾਂ ਵਿਸ਼ਨੂੰ ਦਾ ਹੈ ਸਰੂਪ ਜਿਹੜਾ ਸਰਗੁਣ ਹੈ। ਸਰਗੁਣ ਸਰੂਪ ਦੇ ਅੰਦਰ ਵਿਸ਼ਨੂੰ ਦੇ ਹੱਥ ਵਿੱਚ ਸੰਖ ਵੀ ਹੈ, ਚੱਕਰ ਵੀ ਹੈ, ਗਦਾ ਵੀ ਹੈ। ਪਰ ਜਦੋਂ ਨਿਰਗੁਣ ਦੀ ਗੱਲ ਆਵੇਗੀ ਉੱਥੇ ਸਾਰੀਆਂ ਗੱਲਾਂ ਦਾ ਨਿਸ਼ੇਧ ਆ ਜਾਵੇਗਾ ਕਿ ਉਹਦੇ ਕੋਲ ਕੋਈ ਸੰਖ ਨਹੀਂ ਹੈ, ਉਹਦੇ ਕੋਲ ਕੋਈ ਚੱਕਰ ਨਹੀਂ ਹੈ। ਉਧਰ ਤੇ ਸੁਦਰਸ਼ਨ ਚੱਕਰ ਰੱਖਦਾ ਨਾ ਵਿਸ਼ਨੂੰ, ਤੰਦੂਏ ਦੀਆਂ ਤਾਰਾਂ ਵੱਢਣ ਲਈ ਗਰੜ ਤੋਂ ਬਿਨਾਂ ਹੀ ਆ ਗਿਆ ਕਹਿੰਦੇ ਦਵਾ ਦਵ, ਜਾਂ ਗਰੜ ਚੜੇ ਗੋਬਿੰਦ ਆਏ ਲਾ ਨਾਮਦੇਵ ਦੀ ਮਦਦ ਕਰਨ ਵਾਸਤੇ ਗਰੜ ਤੇ ਸਵਾਰੀ ਕਰਕੇ ਤਤਕਾਲ ਆ ਗਿਆ। ਉੱਥੇ ਸਰਗੁਣ ਸਰੂਪ ਦੀ ਗੱਲ ਹੈ। ਜਿੱਥੇ ਨਿਰਗੁਣ ਦੀ ਗੱਲ ਆਵੇਗੀ ਉੱਥੇ ਸਾਰੀਆਂ ਗੱਲਾਂ ਦਾ ਖੰਡਨ ਆਵੇਗਾ। ਗੁਰਬਾਣੀ ਵਿੱਚ ਏਦਾਂ ਵੀ ਆਇਆ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਉਹ ਪ੍ਰਭੂ ਕੈਸਾ ਸੁੰਦਰ ਹੈ ਜਿਸ ਦਾ ਨੱਕ ਬੜਾ ਸੋਹਣਾ ਹੈ, ਤਿੱਖਾ ਨੱਕ ਹੈ ਜਿਸ ਦੇ ਲੰਮੇ ਲੰਮੇ ਕੇਸ ਹਨ। ਪਰ ਜਦੋਂ ਗੁਰੂ ਜੀ ਇਸ ਅਵਸਥਾ ਤੋਂ ਉੱਚੇ ਚਲੇ ਜਾਂਦੇ ਹਨ ਨਿਰਗੁਣ ਵਿੱਚ, ਫਿਰ ਕਹਿੰਦੇ ਨਾ ਮੁੱਖ ਨਾ ਮਸਾਰੇ, ਉਹਦਾ ਨਾ ਮੂੰਹ ਹੈ ਨਾ ਮਸ਼ਹਿਰੇ ਹਨ, ਨਾ ਕੋਈ ਮੱਥਾ ਹੈ, ਨਾ ਉਹਦੀ ਕੋਈ ਅੱਖ ਹੈ, ਨਾ ਉਸਦਾ ਕੋਈ ਕੰਨ ਹੈ, ਨਾ ਉਸਦੀ ਕੋਈ ਜ਼ੁਬਾਨ ਹੈ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਇਹ ਵੀ ਅਸਤੋਤਰ ਹੈ ਅਕਾਲ ਪੁਰਖ ਦਾ। ਇੱਕ ਬੰਨੇ ਤੇ ਕਹਿੰਦੇ ਉਹਦੀਆਂ ਹਜ਼ਾਰਾਂ ਅੱਖਾਂ ਹਨ, ਦੂਸਰੇ ਬੰਨੇ ਕਹਿੰਦੇ ਉਹਦੀ ਕੋਈ ਵੀ ਅੱਖ ਨਹੀਂ ਹੈ। ਇੱਕ ਬੰਨੇ ਕਿਹਾ ਉਸਦੇ ਹਜ਼ਾਰਾਂ ਨੇਤਰ ਹਨ, ਹਜ਼ਾਰਾਂ ਕੰਨ ਹਨ, ਹਜ਼ਾਰਾਂ ਮੂੰਹ ਤੇ ਹਜ਼ਾਰਾਂ ਜ਼ੁਬਾਨਾਂ ਹਨ, ਦੂਸਰੇ ਬੰਨੇ ਕਿਹਾ ਉਹਦਾ ਕੋਈ ਵੀ ਨਹੀਂ। ਇਹ ਪ੍ਰਕਰਨ ਸਮਝਣ ਵਾਸਤੇ ਥੋੜਾ ਸਾਡੀ ਮਤ ਬਰੀਕ ਹੋਵੇਗੀ, ਫਿਰ ਗੁਰਬਾਣੀ ਸਮਝ ਵਿੱਚ ਆਵੇਗੀ। ਇੱਥੇ ਨਿਰਗੁਣ ਦੀ ਗੱਲ ਕਰ ਰਹੇ ਹਨ, ਨਾ ਸੰਖੰ, ਉਹਦੇ ਪਾਸ ਕੋਈ ਸੰਖ ਨਹੀਂ ਹੈ,
ਨਾ ਚੱਕਰੰ,
ਨਾ ਉਹਦੇ ਪਾਸ ਕੋਈ ਚੱਕਰ ਹੀ ਹੈ,
ਨਾ ਗਦਾ ਨਾ ਸਿਆਮੰ,
ਨਾ ਉਹਦੇ ਕੋਲ ਕੋਈ ਗਦਾ ਕਹੀਏ ਗੁਰਜ ਹੀ ਹੈ। ਹਨੁਮਾਨ ਨੇ ਹੱਥ ਵਿੱਚ ਗੁਰਜ ਰੱਖੀ ਹੋਈ ਹੈ, ਉਹ ਗਦਾ ਉਹ ਵਿਸ਼ਨੂੰ ਦੇ ਹੱਥ ਵਿੱਚ ਵੀ ਸੋਭਾ ਪਾਉਂਦੀ ਕਈ ਵਾਰ ਤੁਸੀਂ ਤਸਵੀਰਾਂ ਵਿੱਚ ਵੇਖੀ ਹੈ। ਪਰ ਗੁਰਮਤ ਨੇ ਵਿਸ਼ਨੂੰ ਨੂੰ ਅਕਾਲ ਪੁਰਖ ਨਹੀਂ ਮੰਨਿਆ। ਅਕਾਲ ਪੁਰਖ ਦੇ ਸਰੂਪ ਦਾ ਜਦੋਂ ਚਿਤਰਨ ਸਤਿਗੁਰੂ ਜੀ ਕਰਦੇ ਹਨ ਤੇ ਫਿਰ ਕਹਿੰਦੇ ਹਨ ਕਿ ਉਹਦੇ ਹੱਥ ਵਿੱਚ ਨਾ ਗਦਾ ਹੈ ਨਾ ਉਸਦਾ ਸਿਆਮੰਗ ਸਿਆਮ ਸੁੰਦਰ ਰੰਗ ਹੈ।
ਅਚਰਜ ਰੂਪੰ
ਮਹਾਰਾਜ, ਫਿਰ ਦੱਸੋ ਹੈ ਕਿਹੋ ਜਿਹਾ? ਗੁਰਦੇਵ ਕਹਿੰਦੇ ਅਚਰਜ ਰੂਪੰ, ਉਸਦਾ ਰੂਪ ਐਸਾ ਸੁੰਦਰ ਹੈ ਜੋ ਅਸੀਂ ਦੱਸ ਨਹੀਂ ਸਕਦੇ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਵੇਖਿਆ ਹੀ ਪਤਾ ਲੱਗੇਗਾ। ਅਸਚਰਜ ਰੂਪੰ, ਉਸਦਾ ਸਰੂਪ ਅਸਚਰਜ ਕਰ ਦੇਣ ਵਾਲਾ ਹੈ। ਦਰਸ਼ਨ ਦੇਖਤੇ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਸਤੇ ਸੁਧਾ ਭੁੱਲ ਗਈਆਂ। ਜਿਸ ਵੇਲੇ ਮਾਲਕ ਦਾ ਦਰਸ਼ਨ ਪ੍ਰਾਪਤ ਹੋਇਆ, ਗਰੀਬ ਨਵਾਜ ਪਾਤਸ਼ਾਹ ਜੀ ਕਥਨ ਕਰਦੇ ਹਨ,
ਰਹੰਤ ਜਨਮ,
ਉਹ ਪ੍ਰਭੂ ਜਨਮ ਮਰਨ ਵਿਚ ਨਹੀਂ ਆਉਂਦਾ। ਜਿਹੜਾ ਉਸਦਾ ਜਪ ਕਰਦਾ ਹੈ ਉਹਦੇ ਨਾਲ ਜੁੜਦਾ, ਉਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਨੀਤ ਨੀਤ ਕਥੰਤ ਵੇਦਾ,
ਵੇਦਾਂ ਨੇ ਤੇ ਉਹਦਾ ਅੰਤ ਪਾਇਆ ਹੋਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਪੰਡਿਤ ਜੀ, ਵੇਦ ਵੀ ਉਸ ਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਪੁਕਾਰਦੇ ਹਨ ਵੀ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹਦੇ ਨਾਲੋਂ ਵੀ ਸੋਹਣਾ ਹੈ, ਇਹਦੇ ਨਾਲੋਂ ਵੀ ਸੁੰਦਰ ਹੈ।
ਊਚ ਮੂਚ ਅਪਾਰ ਗੋਬਿੰਦ ਹੈ,
ਉਹ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਉੱਚਿਆਂ ਤੋਂ ਉੱਚਾ ਹੈ। ਉਸ ਦੀ ਸੋਭਾ ਜਿੰਨੀ ਵੀ ਕੋਈ ਬਿਆਨ ਕਰ ਲਵੇ ਓਨੀ ਹੀ ਨੀਵੀਂ ਹੈ, ਥੋੜੀ ਹੈ। ਉਹਦੀ ਕਥਾ ਇਹਦੇ ਨਾਲੋਂ ਵੀ ਸੁੰਦਰ ਹੈ। ਗੁਰਬਾਣੀ ਦੇ ਐਸੇ ਐਸੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚੋਂ ਲਿਆ ਕੇ ਸਾਡੀ ਕਲਿਆਣ ਵਾਸਤੇ, ਸਾਡੇ ਮਨ ਦੇ ਖੇੜੇ ਵਾਸਤੇ, ਸਾਨੂੰ ਬਖਸ਼ਿਸ਼ ਵਜੋਂ ਮੁਕਤੋ ਮੁਕਤ ਦੇ ਦਿੱਤੇ ਹਨ। ਕੋਈ ਮੁੱਲ ਨਹੀਂ ਲਿਆ, ਜਿਨ੍ਹਾਂ ਦਾ ਅੰਤ ਨਹੀਂ ਆਉਂਦਾ।
ਊਚ ਮੂਚ ਅਪਾਰ ਗੋਬਿੰਦ ਹੈ,
ਉਹ ਗੋਬਿੰਦ ਜਿਹੜਾ ਹੈ ਪ੍ਰਮਾਤਮਾ, ਉਸ ਦਾ ਅੱਜ ਤੱਕ ਨਾ ਤਾਂ ਕਿਸੇ ਨੇ ਅੰਤ ਪਾਇਆ ਹੈ ਨਾ ਪਾ ਸਕਦਾ ਹੈ। ਉਹ ਉੱਚਿਆਂ ਤੋਂ ਉੱਚਾ ਹੈ, ਉਹ ਕਣ ਕਣ ਦੇ ਅੰਦਰ ਵਿਆਪਕ ਹੈ। ਸਰਬ ਵਿਆਪਕ ਹੋਣ ਕਰਕੇ ਭਗਤੀ ਕਰਨ ਵਾਲਿਆਂ ਦੇ ਹਿਰਦਿਆਂ ਵਿਚ ਉਹਦਾ ਸਾਖਿਆਤਕਾਰ ਹੈ, ਪ੍ਰਗਟ ਹੈ। ਤੇ ਭਗਤੀ ਤੋਂ ਹੀਣੇ ਬੰਦਿਆਂ ਦੇ ਅੰਦਰ ਉਹ ਏਦਾਂ ਹੈ ਜਿਵੇਂ ਸਾਰੀ ਧਰਤੀ ਵਿਚ ਪਾਣੀ ਹੈ, ਪਰ ਜਿੱਥੋਂ ਪਾਣੀ ਨਿਕਲਦਾ ਉਥੇ ਫਸਲਾਂ ਹਨ, ਉਥੇ ਹਰਿਆਵਲ ਹੈ। ਜਿਹੜੇ ਲੋਕ ਨਾਮ ਜਪਦੇ ਨੇ ਉਥੇ ਖੇੜਾ ਹੈ, ਸਰੂਰ ਹੈ, ਆਨੰਦ ਹੈ, ਉਥੇ ਪ੍ਰਭੂ ਪ੍ਰਗਟ ਹੈ, ਉਥੇ ਪੂਜਾ ਹੈ, ਮਾਨਤਾ ਹੈ। ਪਰ ਜਿੱਥੇ ਕਿਸੇ ਨੇ ਯਤਨ ਨਹੀਂ ਕੀਤਾ, ਧਰਤੀ ਉਸ ਦੇ ਵੀ ਹੇਠਾਂ ਪਾਣੀ ਹੈ ਪਰ ਡੂੰਘਾ ਹੈ, ਯਤਨ ਨਹੀਂ ਕੀਤਾ ਗਿਆ, ਨਾ ਖੂਹ ਲਾਇਆ, ਨਾ ਬੌਲੀ ਲਾਈ, ਨਾ ਕੋਈ ਲਾਇਆ, ਇਸ ਵਾਸਤੇ ਉਥੋਂ ਦੀ ਧਰਤੀ ਸੁੱਕੀ ਸੜੀ ਹੈ। ਯਤਨ ਕਰਕੇ ਸਾਨੂੰ ਨਾਮ ਜਪਣਾ ਪਵੇਗਾ ਤੇ ਫਿਰ ਅੰਦਰ ਜਿਹੜਾ ਨਾਮ ਦਾ ਰੋਹ ਹੈ ਉਹ ਬਾਹਰ ਆਪੇ ਜਾਰੀ ਹੋ ਜਾਵੇਗਾ।
ਬਸੰਤ ਸਾਧ ਰਿਦਿਅੰਗ ਚੁੱਤ,
ਐਸਾ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ ਹੈ? ਗੁਰਦੇਵ ਕਹਿੰਦੇ ਐਸਾ ਪ੍ਰਭੂ ਸੰਤਾਂ ਦੇ ਹਿਰਦੇ ਵਿਚ ਵਸਦਾ ਹੈ, ਜਿਹੜੇ ਅੱਠੇ ਪੈਰ ਉਸ ਨੂੰ ਯਾਦ ਕਰਦੇ ਹਨ। ਬਸੰਤ ਸਾਧ ਰਿਦਿਅੰਗ ਵਸਦਾ ਹੈ ਸਾਧਾਂ ਦੇ ਹਿਰਦੇ ਵਿਚ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ।
ਬਜੰਤ ਨਾਨਕ ਵਡ ਭਾਗੀ ਹੈ,
ਪਰ ਬੁੱਝਦਾ ਇਸ ਗੱਲ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੈ, ਸਾਰੇ ਨਹੀਂ ਬੁੱਝਦੇ। ਕਈ ਲੋਕਾਂ ਨੂੰ ਤੇ ਸਾਧਾਂ ਦਾ ਨਾਂ ਸੁਣ ਕੇ ਅੱਗ ਹੀ ਲੱਗ ਜਾਂਦੀ ਹੈ ਭਈ ਇਹ ਕੀ ਗੱਲ ਹੋਈ। ਗੁਰਦੇਵ ਮਹਾਰਾਜ ਜੀ ਦੀ ਬਾਣੀ ਵਿਚ ਸੰਤਾਂ ਦੀ ਬੜੀ ਉਪਮਾ ਲਿਖੀ ਹੈ। ਅਸੀਂ ਇਹ ਤੇ ਗੱਲ ਕਹਿ ਸਕਦੇ ਹਾਂ ਵੀ ਬਨਾਉਟੀ ਤੇ ਪਖੰਡੀ ਸਾਧ ਮਾੜਾ ਹੈ, ਪਰ ਜਿਹੜਾ ਸਤਿਗੁਰੂ ਜੀ ਦਾ ਅਸਲੀ ਸਾਧ ਹੈ, ਜਿਸ ਨੇ ਨਾਮ ਦਾ ਅਭਿਆਸ ਕੀਤਾ ਹੈ, ਉਨ੍ਹਾਂ ਦੀ ਕੀਰਤੀ ਵਿਚ ਤੇ 1430 ਪੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੋਜ਼ ਸੁਖਮਣੀ ਦਾ ਪਾਠ ਕਰਨ ਵਾਲੇ ਚੰਗੀ ਤਰ੍ਹਾਂ ਜਾਣੂ ਹਨ। ਸੰਤਾਂ ਦੀ ਉਪਮਾ ਨਾਲ ਸਤਿਗੁਰੂ ਜੀ ਜਿਉਂਦੇ ਹਨ। ਗੁਰਦੇਵ ਕਹਿੰਦੇ ਅਸੀਂ ਜਿਉਂਦੇ ਹੀ ਸੰਤਾਂ ਦੀ ਕਿਰਪਾ ਦਾ ਸਦਕਾ ਹਾਂ। ਭਾਵ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਗੁਰਮੁਖ ਜਿਹੜੇ ਹਨ, ਸਾਨੂੰ ਸਾੜਾ ਕਿਉਂ ਆਉਂਦਾ ਵੀ ਸਾਡੇ ਕੋਲੋਂ ਉੱਥੇ ਪੁੱਜਿਆ ਨਹੀਂ ਜਾਂਦਾ। ਯਤਨ ਸਾਨੂੰ ਇਹ ਕਰਨਾ ਚਾਹੀਦਾ ਵੀ ਸਾਡੇ ਵਿਚ ਵੀ ਉਹ ਸ਼ੁਭ ਗੁਣ ਆ ਜਾਣ ਤੇ ਸਾਡੀ ਵੀ ਜਗਤ ਅੰਦਰ ਕੀਰਤੀ ਹੋਵੇ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਸੰਤਾਂ ਦੇ ਹਿਰਦੇ ਵਿਚ ਵਾਹਿਗੁਰੂ ਦਾ ਵਾਸਾ ਹੈ।
ਬਜੰਤ ਨਾਨਕ ਵਡ ਭਾਗੀ ਹੈ,
ਪਰ ਵੱਡਿਆਂ ਭਾਗਾਂ ਵਾਲੇ ਵਿਰਲੇ ਵਿਰਲੇ ਇਸ ਗੱਲ ਨੂੰ ਬੁੱਝਦੇ ਹਨ।
ਉਦਿਆਨ ਬਸਨੰ ਸੰਸਾਰੰ,
ਅਸੀਂ ਹੁਣ ਕਿਵੇਂ ਜਾਣ ਸਕਦੇ? ਜਿਹੜੇ ਬੰਦੇ ਸਾਧ ਸੰਗਤ ਵਿਚ ਆਏ ਨੀ, ਉਨ੍ਹਾਂ ਨੂੰ ਕੀ ਪਤਾ ਹੈ ਵੀ ਗੁਰੂ ਕੀ ਕਥਾ ਦਾ ਆਨੰਦ ਕਿਹੋ ਜਿਹਾ ਹੈ। ਕਹਿੰਦੇ ਇਕ ਵੇਰ ਛੱਪੜ ਵਿਚ ਰਹਿਣ ਵਾਲਾ ਡੱਡੂ ਖੂਹ ਚ ਡਿੱਗ ਪਿਆ। ਖੂਹ ਚ ਰਹਿਣ ਵਾਲੇ ਡੱਡੂ ਦੀ ਸੰਗਤ ਮਾਨ ਸਰੋਵਰ ਤੇ ਰਹਿਣ ਵਾਲੇ ਹੰਸ ਨਾਲ ਹੋ ਗਈ। ਹੰਸ ਨੇ ਕਿਹਾ ਚਲੋ ਮਿੱਤਰਾ, ਤੈਨੂੰ ਮਾਨ ਸਰੋਵਰ ਤੇ ਲੈ ਚਲੀਏ, ਉਥੇ ਖਾਣ ਵਾਸਤੇ ਮੋਤੀ ਹੀਰੇ ਜਵਾਹਰਾਤ। ਡੱਡੂ ਨੇ ਕਿਹਾ ਛਾਲ ਮਾਰ ਕੇ ਨਾ ਟਪੂਸਣੀ, ਇਕ ਗਜ ਦੀ ਵਿੱਥ ਤੇ ਜਾ ਡਿੱਗਿਆ। ਕਹਿੰਦਾ ਐਡਾ ਕ ਹੈਗਾ ਮਾਨ ਸਰੋਵਰ? ਹੰਸ ਨੇ ਕਿਹਾ ਬਹੁਤ ਵੱਡਾ। ਉਹਨੇ ਦੂਜੀ ਛਾਲ ਮਾਰੀ, ਖੂਹ ਦੀ ਦੂਸਰੀ ਮਣ ਤੇ ਚਲਾ ਗਿਆ। ਕਹਿੰਦਾ ਐਡਾ ਕ ਹੈ? ਕਹਿੰਦਾ ਬਹੁਤ ਵੱਡਾ। ਕਹਿੰਦਾ ਐਵੇਂ ਝੂਠ ਮਾਰਦਾ, ਇਹਦੇ ਨਾਲੋਂ ਵੱਡਾ ਮਾਨ ਸਰੋਵਰ ਹੋ ਹੀ ਨਹੀਂ ਸਕਦਾ। ਮਨੁੱਖ ਦੀ ਜਿਹੋ ਜੀ ਸੁਰਤੀ ਸਿਮਰਤੀ ਹੈ ਉਹ ਉਨਾ ਕੁ ਸੋਚਦਾ। ਉਹ ਕਹਿੰਦਾ ਇਹਦੇ ਨਾਲ ਉੱਤੇ ਕੁਝ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਸਮਝਾਉਂਦੇ ਹਨ
ਉਜਨ ਬਸਨੰ ਸੰਸਾਰੰ,
ਇਹ ਮਨੁੱਖ ਤੇ ਉਜਾੜ ਵਿਚ ਵਸ ਰਿਹਾ ਹੈ। ਜਿਵੇਂ ਕੋਈ ਬੰਦਾ ਜੰਗਲ ਵਿਚ ਜਾਵੇ, ਜੰਗਲੀ ਬੰਦੇ ਨੂੰ ਕੀ ਪਤਾ ਹੈ ਇਹ ਦੁਨੀਆ ਕਿੱਥੇ ਵਸਦੀ ਹੈ। ਸਾਡਾ ਵੀ ਵਾਸਾ ਸੱਚੀ ਮੁੱਚੀ ਜੰਗਲ ਵਿਚ ਹੈ। ਜੰਗਲ ਦੇ ਲੋਕਾਂ ਨਾਲ ਉਪਮਾ ਦੇ ਕੇ ਨਾਮ ਤੋਂ ਹੀਣੇ ਲੋਕਾਂ ਦੀ ਦੁਰਗਤੀ ਵਿਖਾ ਰਹੇ ਹਨ।
ਸਰਬੰਧੀ ਸਵਾਨ ਸਿਆਲ ਖਰ ਹੈ,
ਜੇ ਕੋਈ ਬੰਦਾ ਯਤਨ ਕਰਦਾ ਤੇ ਫਿਰ ਘਰ ਦਾ ਕੋੜਮਾ ਨਹੀਂ ਉਹਨੂੰ ਗਾਂ ਤਰੱਕੀ ਕਰਨ ਦਿੰਦਾ। ਹੁਣੇ ਹੀ ਅੰਮ੍ਰਿਤ ਛਕ ਲੈਣਾ, ਅਜੇ ਵਿਆਹ ਹੋਣਾ ਵਾ, ਫਿਰ ਵੇਖੀ ਜਾਊਗੀ, ਹੁਣੇ ਹੀ ਆਖਰ ਆ ਗਈ। ਭਾਵ ਮਾਂ ਪਿਓ ਆਪ ਹੀ ਵਰਜ ਦਿੰਦੇ ਕੁੜੀਆਂ ਮੁੰਡਿਆਂ ਨੂੰ ਵੀ ਤੁਸੀਂ ਇਸ ਬੰਨੇ ਲੱਗੋ ਨਾ, ਵੀ ਹੁਣੇ ਨਾਮ ਜਪਣ ਦੀ ਕੀ ਲੋੜ ਆ, ਹੁਣੇ ਨਿਤਨੇਮ ਕਰਨ ਦੀ ਲੋੜ ਕੀ ਆ, ਜੇ ਪੜ੍ਹ ਲਿਖ ਜਾਣ ਦਿਓ ਮੁੰਡੇ ਕੁੜੀ ਨੂੰ। ਜਦੋਂ ਪੜ੍ਹ ਲਿਖ ਗਿਆ ਉਦੋਂ ਤੇ ਤੇਰੀ ਦਾੜੀ ਨੂੰ ਹੱਥ ਪਾ ਲੈਣਾ ਇਸ ਨੇ, ਉਦੋਂ ਤੇਰੇ ਆਖੇ ਨਹੀਂ ਇਸ ਨੇ ਅੰਮ੍ਰਿਤ ਛਕਣਾ। ਇਹ ਤੇ ਛੋਟੀ ਛੋਟੀ ਉਮਰ ਦੇ ਵਿਚ ਹੀ ਆ, ਜੇ ਇਸ ਨੂੰ ਭਗਤੀ ਵਾਲੇ ਬੰਨੇ ਕੋਈ ਲਾ ਦੇਵੇ ਤੇ ਲਾ ਦੇਵੇ, ਨਹੀਂ ਤੇ ਨਾ ਸਹੀ। ਵੱਡਾ ਹੋ ਕੇ ਕੋਈ ਭਾਗਾਂ ਵਾਲਾ ਲੱਗ ਸਕਦਾ। ਛੋਟੇ ਛੋਟੇ ਬੱਚਿਆਂ ਨੂੰ ਅਸੀਂ ਨਹੀਂ ਕਹਿੰਦੇ ਵੀ ਹੁਣ ਤੂੰ ਸਿਰ ਤੇ ਦਸਤਾਰ ਬੰਨ ਲਾ, ਕਹਿੰਦੇ ਵੀ ਨਹੀਂ ਕੋਈ ਨੀ, ਅਜੇ ਜਦੋਂ ਵੱਡਾ ਹੋਊ ਫਿਰ ਬੰਨ ਲੂ। ਹੁਣ ਸਾਡੇ ਕਈ ਵਾਰਾਂ ਤੀਹਾਂ ਵਰਿਆਂ ਦੇ ਕਾਕੇ ਵੇਖੀ ਦੇ, ਉਹ ਸਿਰ ਦੇ ਉੱਤੇ ਛੋਟਾ ਜਿਹਾ ਇੱਕ ਪਤਲਾ ਜਿਹਾ ਕੱਪੜਾ ਬੰਨ ਕੇ ਰੁਮਾਲ ਜਿਹਾ ਤੁਰੇ ਫਿਰਦੇ ਉਦਾਂ ਹੀ ਗੁਰਦੁਆਰੇ ਆ ਜਾਂਦੇ ਨੇ। ਉਹਨਾਂ ਨੂੰ ਦਸਤਾਰ ਜਿਹੜੀ ਪਹਾੜ ਵਾਂਗੂ ਲੱਗਦੀ ਆ, ਬੰਨਣ ਨੂੰ ਚਿੱਤ ਨਹੀਂ ਕਰਦਾ। ਤੇ ਜਦੋਂ ਸੁਭਾਅ ਇੱਦਾਂ ਪੱਕ ਜਾਂਦਾ, ਇਹ ਛੋਟੀ ਉਮਰ ਤੋਂ ਸਾਨੂੰ ਸੁਭਾਅ ਪਾਉਣਾ ਪਊਗਾ, ਮਾਤਾ ਪਿਤਾ ਨੂੰ ਮਿਹਨਤ ਕਰਨੀ ਪਵੇਗੀ ਕਿ ਜਦੋਂ ਬੱਚਾ ਆਪਣੀ ਹੋਸ਼ ਸਾਂਭੇ, ਜਦੋਂ ਸਕੂਲੇ ਜਾਣ ਲੱਗੇ, ਉਸੇ ਵੇਲੇ ਹੀ ਉਹਨੂੰ ਦਸਤਾਰ ਬੰਨ ਕੇ ਹੀ ਜਾ ਕੇ ਦਾਖਲ ਕਰਾਇਆ ਜਾਵੇ, ਫਿਰ ਆਪੇ ਹੀ ਸਹਿਜੇ ਸਹਿਜੇ ਸੁਭਾਅ ਪਰਪੱਕ ਹੋ ਜਾਵੇਗਾ। ਜੇ ਸਕੂਲ ਦੀ ਪੜ੍ਹਾਈ ਅਸੀਂ ਕਰ ਸਕਦੇ ਹਾਂ 6 ਵਰ੍ਹਿਆਂ ਵਿੱਚ, 5 ਵਰ੍ਹਿਆਂ ਵਿੱਚ, 2.5-2.5 ਵਰ੍ਹਿਆਂ ਦੇ ਬੱਚੇ ਲੋਕ ਪੜ੍ਹਨੇ ਪਾ ਦਿੰਦੇ ਨੇ, ਇਹਦੇ ਨਾਮ ਚ ਪਾਉਣਾ ਵੀ ਫਿਰ ਛੋਟੀ ਉਮਰ ਤੋਂ ਹੀ ਸ਼ੁਰੂ ਕਰਨਾ ਪਵੇਗਾ, ਬਾਣੀ ਵੀ ਸ਼ੁਰੂ ਚ ਸਿਖਾਉਣੀ ਪਵੇਗੀ। ਤੇ ਜੇ ਨਾ ਸਿਖਾਈ ਤੇ ਫਿਰ ਆਹ ਵੀ ਕੋੜਮਾ ਹੈਗਾ ਜਿਹਦਾ ਹਾਲ ਗੁਰੂ ਅਰਜਨ ਦੇਵ ਜੀ ਬਿਆਨ ਕਰਦੇ, ਸੁਣ ਲਵੋ।
ਸੰਬੰਧੀ ਸਵਾਨ ਸਿਆਲ ਖਰ ਹੈ,
ਫਿਰ ਸੰਬੰਧੀ ਕਿਹੋ ਜੇ ਨੇ? ਸਵਾਨ ਸਿਆਲ ਖਰੇ ਕਰੜੇ ਜੇ ਸ਼ਬਦ ਨੇ, ਲਾਭਦਾਇਕ ਹੋਣਗੇ। ਕਈ ਵਾਰ ਪਿਓ ਝਿੜਕ ਕੇ ਵੀ ਪੁੱਤ ਨੂੰ ਸਿੱਖਿਆ ਦਿੰਦਾ, ਇਹ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਫਿਰਦਾ, ਜਾਂਗਲੀ ਬੰਦਿਆ, ਤੇਰੀ ਪ੍ਰੀਤੀ ਕੁੱਤਿਆਂ ਨਾਲ, ਗਿੱਦੜਾਂ ਨਾਲ, ਖੋਤਿਆਂ ਨਾਲ ਹੈ, ਚੰਗਾ ਕੰਮ ਨਹੀਂ। ਸੰਬੰਧੀ ਸਵਾਨ, ਸਵਾਨ ਮੈਣੇ ਕੁੱਤਾ, ਸਿਆਲ, ਸਿਆਲ ਮੈਣੇ ਗਿੱਦੜ, ਖਰਾ, ਖਰੇ ਮੈਣੇ ਖੋਤਾ, ਐਸੇ ਹਨ ਤੇਰੇ ਸੰਬੰਧੀ ਜਿਨ੍ਹਾਂ ਨਾਲ ਸਾਰੀ ਉਮਰ ਤੂੰ ਬਰਬਾਦ ਕਰ ਦਿੱਤੀ ਹੈ, ਜਿਨ੍ਹਾਂ ਨੂੰ ਭਗਤੀ ਦਾ ਪਤਾ ਨਹੀਂ, ਸਾਧ ਸੰਗਤ ਦਾ ਪਤਾ ਨਹੀਂ, ਗੁਰਮਤ ਦਾ ਕੋਈ ਰੰਗ ਨਹੀਂ ਚੜਿਆ, ਤੂੰ ਉਨ੍ਹਾਂ ਦੇ ਆਖੇ ਲੱਗ ਕੇ ਉਨ੍ਹਾਂ ਵਰਗਾ ਹੋ ਗਿਆ। ਸੰਬੰਧੀ ਸਵਾਨ, ਸਵਾਨ ਮੈਣੇ ਕੁੱਤਾ, ਕੁੱਤੇ ਦਾ ਗੁਣ ਹੈ ਲੋਭ। ਜਿਹੜੇ ਤੇਰੇ ਸੰਬੰਧੀ ਨੇ ਨਾ, ਉਹ ਲੋਭੀ ਨੇ, ਉਹ ਲਾਲਚ ਵਾਸਤੇ ਤੇਰੀ ਪੈਂਦ ਤੋੜਦੇ ਨੇ, ਤੇਰੇ ਘਰ ਘੜੀ ਮੁੜੀ ਫੇਰੇ ਮਾਰਦੇ ਨੇ। ਜਿੱਦਣ ਉਹਨਾਂ ਦੇ ਲੋਭ ਦੀ ਪੂਰਤੀ ਨਾ ਹੋਈ, ਉਦਣ ਉਹਨਾਂ ਨੇ ਤੇਰੇ ਲਾਗੇ ਨੇ ਢੁਕਣਾ। ਜਿੰਨੇ ਤੇਰੇ ਪਰਿਵਾਰ ਦੇ ਜੀ ਨੇ, ਜਿੰਨਾ ਚਿਰ ਤੱਕ ਤੂੰ ਖਰਾ ਹੈ, ਖੋਤੇ ਦੀ ਤਰ੍ਹਾਂ ਲੱਦਿਆ ਹੋਇਆ ਬਾਜ਼ਾਰੋਂ ਆਉਣਾ ਨਾ ਸਾਜੋ ਸਮਾਨ ਲੈ ਕੇ, ਉਹਨਾਂ ਚਿਰ ਉਹ ਖੁਸ਼ ਨੇ। ਬੜਾ ਸੁੰਦਰ ਸੰਤ ਗੁਲਾਬ ਸਿੰਘ ਜੀ ਨੇ ਲਿਖਿਆ ਕਿ ਉਨ੍ਹਾਂ ਚਿਰ ਤੱਕ ਬੱਚੇ, ਪਤਨੀ, ਸੰਬੰਧੀ ਪਿਆਰ ਕਰਦੇ ਹਨ ਜਿੰਨਾ ਚਿਰ ਉਨ੍ਹਾਂ ਨੂੰ ਕੁਝ ਮਿਲਦਾ ਹੈ, ਉਨ੍ਹਾਂ ਚਿਰ ਉਹ ਦੰਦ ਕੱਢਦੇ ਹਨ, ਪਰ ਜਿਸ ਦਿਨ ਉਨ੍ਹਾਂ ਨੂੰ ਕੁਝ ਨਾ ਦਿੱਤਾ, ਉਸੇ ਦਿਨ ਹੀ ਅੱਖਾਂ ਵਿਖਾਉਣ ਲੱਗ ਪੈਣਗੇ। ਇਨ੍ਹਾਂ ਦਾ ਪਿਆਰ ਹੈ ਲੋਭ ਦਾ, ਕੁੱਤੇ ਦਾ ਇੱਕ ਗੁਣ ਲਿਆ ਹੈ ਲੋਭ, ਔਗੁਣੀ ਹੈ, ਗੁਣ ਕਾਹਦਾ ਹੈ। ਤੇ ਦੂਸਰਾ ਆ ਗਿਆ ਸਵਾਨ ਸਿਆਲ, ਸਿਆਲ ਮੈਣੇ ਗਿੱਦੜ, ਗਿੱਦੜ ਦੇ ਵਿੱਚ ਵੀ ਔਗੁਣ ਨੇ। ਗਿੱਦੜ ਕਪਟੀ ਹੈ, ਗਿੱਦੜ ਜਿਹੜਾ ਹੈ ਛਲੀਆ ਹੈ, ਗਿੱਦੜ ਜਿਹੜਾ ਹੈ ਆਲਸੀ ਹੈ। ਜਿਹੜੇ ਸੰਬੰਧੀਆਂ ਨਾਲ ਤੂੰ ਪਿਆਰ ਪਾਇਆ ਹੋਇਆ, ਜਿਨ੍ਹਾਂ ਦੇ ਆਖੇ ਲੱਗ ਕੇ ਤੂੰ ਅਜੇ ਨਾਮ ਜਪਣਾ ਸ਼ੁਰੂ ਨਹੀਂ ਕੀਤਾ, ਬਾਣੀ ਪੜ੍ਹਨੀ ਸ਼ੁਰੂ ਨਹੀਂ ਕੀਤੀ, ਸ਼ਰਮ ਆਉਂਦੀ ਤੈਨੂੰ ਗੁਟਕਾ ਲੈ ਕੇ ਬੈਠਿਆ, ਜਾਂ ਹੱਥ ਵਿੱਚ ਮਾਲਾ ਲੈ ਕੇ ਬਹਿ ਜਾਵੇਂ, ਸ਼ਰਮ ਨਾਲ ਤੂੰ ਪਾਣੀ ਪਾਣੀ ਹੋ ਜਾਂਦਾ ਹੈ, ਜਾਂ ਤੈਨੂੰ ਗੁਰਦੁਆਰੇ ਕਿਰਪਾਨ ਪਾ ਕੇ ਆਉਣਾ ਪੈ ਜਾਵੇ ਤੇ ਤੂੰ ਕਹਿੰਦਾ ਵੀ ਲੋਕੀ ਕੀ ਕਹਿਣਗੇ। ਜਿਹੜੇ ਤੇਰੇ ਸੰਬੰਧੀ ਨੇ ਸਿਆਲ ਕਪਟੀ ਨੇ, ਗਿੱਦੜ ਦੀ ਤਰ੍ਹਾਂ ਛਲੀਏ ਨੇ, ਧੋਖੇਬਾਜ ਨੇ, ਆਲਸੀ ਨੇ, ਦਲਿੱਦਰੀ ਨੇ, ਉਨ੍ਹਾਂ ਦੀ ਸੰਗਤ ਕਰਕੇ ਤੂੰ ਵੀ ਉਹੋ ਜਿਹਾ ਹੀ ਹੋ ਜਾਣਾ ਹੈ। ਖਰੇ ਨਾਮ ਖੋਤੇ ਦਾ ਹੈ, ਖੋਤਾ ਵਿਚਾਰਾ ਸਾਰੀ ਉਮਰ ਭਾਰ ਢੋਂਦਾ ਹੈ, ਤੂੰ ਵੀ ਲੋਕਾਂ ਦੀਆਂ ਮੁਕਤ ਦੀਆਂ ਵਗਾਰਾਂ ਕੱਢਦਾ ਹੈ, ਪਰ ਅੰਤ ਦੇ ਸਮੇਂ ਇਨ੍ਹਾਂ ਨੇ ਤੇਰੇ ਕੰਮ ਨਹੀਂ ਆਉਣਾ। ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਤਦਾ ਰਾਪੈ ਅੰਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਅੰਤ ਦੇ ਸਮੇਂ ਹਿਸਾਬ ਕਿਤਾਬ ਤੇਰੇ ਕੋਲੋਂ ਲਿਆ ਜਾਣਾ ਹੈ।
ਬਿਖਮ ਸਥਾਨ ਮਨ ਮੋਹ ਮਦਰੰਗ,
ਜਿਹੜਾ ਬਿਖਮ ਸਥਾਨ ਆਉਣ ਵਾਲਾ ਹੈ ਨਾ, ਜਿੱਥੇ ਜਾ ਕੇ ਹਿਸਾਬ ਕਿਤਾਬ ਧਰਮ ਰਾਜ ਨੇ ਲੈਣਾ, ਉੱਥੇ ਤੇ ਬੱਚੂ ਤੇਰਾ ਲਿਹਾਜ ਨਹੀਂ ਹੋਣਾ। ਭਾਵੇਂ ਤੂੰ ਇੱਥੇ ਹੇਰਾ ਫੇਰੀਆਂ ਕਰਕੇ ਦਿਨ ਨਘਾ ਹੀ ਲਵੇਂ ਚਾਰ, ਉੱਥੇ ਤੇਰੀ ਹੇਰਾ ਫੇਰੀ ਨਹੀਂ ਚੱਲਣੀ, ਫਿਰ ਕਿਉਂ ਨਾ ਸਿੱਧੇ ਹੋ ਕੇ ਨਿਰੰਕਾਰ ਦੇ ਮਾਰਗ ਤੇ ਚੱਲੀਏ।
ਮਹਾ ਅਸਾਧ ਪੰਚ ਤਸਕਰ ਹੈ,
ਤੈਨੂੰ ਪਤਾ ਨਹੀਂ ਤੇਰੇ ਮਗਰ ਚੋਰ ਲੱਗੇ ਹੋਏ ਨੇ, ਲੁਟੇਰੇ ਲੱਗੇ ਹੋਏ ਨੇ। ਜਿਹੜਾ ਬੰਦਾ ਕਿਸੇ ਤਰੀਕੇ ਨਾਲ ਜਿੱਤਿਆ ਨਾ ਜਾਵੇ, ਰਾਜਨੀਤੀ ਦੇ ਚਾਰ ਅੰਗ ਨੇ ਸ਼ਾਮ ਦਾਮ ਡੰਡ ਭੇਦ, ਸ਼ਾਮ ਮੈਣੇ ਸੁਲਾ, ਦਾਮ ਮੈਣੇ ਦਮੜੇ ਦੇ ਲੈਣੇ, ਤੇ ਡੰਡ ਦੇਣਾ ਸਜ਼ਾ ਦੇਣੀ, ਤੇ ਤਾਂ ਵੀ ਕੰਮ ਰੁਕ ਨਾ ਆਵੇ ਤੇ ਫਿਰ ਕਹਿੰਦੇ ਵੀ ਭੇਦ ਪਾ ਦਿਓ, ਇਹਨਾਂ ਦੇ ਵਿੱਚ ਫੁੱਟ ਪਾ ਦਿਓ, ਇਹਨਾਂ ਦੀ ਆਪੋ ਵਿੱਚ ਬਣੇ ਨਾ। ਇਹਨਾਂ ਨੇ ਤੇਰੇ ਅੰਦਰ ਫੁੱਟ ਪਾਈ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੇ, ਤੂੰ ਇਹਨਾਂ ਨੂੰ ਮਿੱਤਰ ਸਮਝਿਆ ਹੈ ਨ ਤੇਰੇ ਦੁਸ਼ਮਣ। ਜਦੋਂ ਦੁਸ਼ਮਣ ਕਾਮਯਾਬ ਨਾ ਹੋਵੇ ਉਹਦੀ ਕਾਮਯਾਬੀ ਦਾ ਇੱਕੋ ਇਲਾਜ ਹੈ ਵੀ ਉਹ ਮਿੱਤਰ ਬਣ ਜਾਵੇ, ਨਾਲ ਜਾ ਕੇ ਭਾਈਵਾਲ ਬਣ ਕੇ ਤੇ ਫੇਰ ਅਗਲੇ ਦਾ ਸਾਰਾ ਕੰਮ ਕਰੇ। ਸੋ ਸਤਿਗੁਰੂ ਜੀ ਫਰਮਾਉਂਦੇ ਹਨ
ਮਹਾ ਅਸਾਧ ਪੰਜ ਤਸਕਰ ਹੈ,
ਇਹ ਬੜੇ ਅਸਾਧ ਹਨ ਪੰਜ ਤਸਕਰ, ਇਹ ਪੰਜ ਚੋਰ ਜਿਹੜੇ ਹਨ।
ਹਿਤ ਮੋਹ ਭੈ ਪਰਮ ਪ੍ਰਮੰ,
ਹਿਤ ਮੈਨੇ ਹਿਤ ਮੋਹ ਦੇ ਵਿਚ ਆ ਜਾਣਾ ਤੇ ਭੈ ਡਰ ਦੇ ਸੰਯੁਕਤ ਭਰਮ ਦੇ ਵਿਚ ਡੁੱਬੇ ਹੋਏ, ਭਰਮਣ ਮਹਾ ਭਰਮ ਇਸ ਨੂੰ ਵਿਆਪ ਰਿਹਾ ਹੈ।
ਅਹੰ ਫਾਂਸ ਤੇਖਣ ਕਠਨ ਹੈ,
ਹੰਕਾਰ ਦੀ ਫਾਈ ਇਸ ਦੇ ਗਲ ਵਿਚ ਪਈ ਹੋਈ ਹੈ। ਬੰਦਾ ਸਮਝਦਾ ਵੀ ਮੇਰੇ ਵਰਗਾ ਅਜੇ ਤੱਕ ਕੋਈ ਜੰਮਿਆ ਹੀ ਨਹੀਂ ਤੇ ਨਾ ਹੀ ਗਾਂ ਜੰਮਣਾ, ਮੇਰੇ ਵਰਗਾ ਸਿਆਣਾ ਹੋਰ ਕੋਈ ਦੂਸਰਾ ਹੈ ਹੀ ਨਹੀਂ। ਗੁਰਦੇਵ ਕਹਿੰਦੇ ਇਹ ਤੇਰਾ ਫੋਕਾ ਹੰਕਾਰ ਹੈ।
ਪਾਵਕ ਤੋਂ ਅਸਾਧ ਕੋਰੰ,
ਇਹ ਹੰਕਾਰ ਹੀ ਤੈਨੂੰ ਸੜਦੀ ਬਲਦੀ ਭੱਠੀ ਵਿਚ ਝੋਕੇਗਾ। ਪਾਵਕ ਤੋਂ ਅਸਾਧ ਕੋਰੰ, ਅਸਾਧ ਕਹੀਏ ਜਿੱਥੋਂ ਦੀ ਲੰਘਣਾ ਬੜਾ ਕਠਿਨ ਹੈ। ਪਾਵਕ ਅੱਗ ਦਾ ਰਾਹ ਆਵੇਗਾ, ਅੱਗ ਦੇ ਉੱਤੋਂ ਦੀ ਲੰਘ ਕੇ ਪਾਰ ਨਹੀਂ ਜਾਵੇਗਾ, ਉੱਥੇ ਸੜ ਜਾਵੇਗਾ। ਇਸੇ ਪ੍ਰਕਾਰ ਤੋਏ ਕਹੀਏ ਪਾਣੀ ਨਦੀ ਦੇ ਵਿਚੋਂ ਦੀ ਵਹਿਤਰ ਨੀ, ਨਦੀ ਵਿਚ ਡੁੱਬ ਕੇ ਮਰ ਜਾਵੇਗਾ, ਅਗਾਂਹ ਨੀ ਜਾਇਆ ਜਾਵੇਗਾ। ਅਸਾਧ ਧੋਰੰਗ, ਬੜੇ ਬੜੇ ਦੁਖਦਾਇਕ ਹਨ ਰਸਤੇ।
ਅਗਮ ਤੀਰ ਨਹਿ ਲੰਘਨ ਹੈ,
ਮਾਲਕ ਤੱਕ ਤੇਰੀ ਪਹੁੰਚ ਨੀ ਹੋਵੇਗੀ, ਰਾਹ ਵਿਚ ਹੀ ਰਹਿ ਜਾਵੇਗਾ।
ਭਜ ਸਾਧ ਸੰਗ ਗੋਪਾਲ ਨਾਨਕ,
ਮਹਾਰਾਜ ਕੋਈ ਇਲਾਜ ਵੀ ਦੱਸ ਦਿਓ। ਇਹੋ ਜਿਹੀਆਂ ਗੱਲਾਂ ਅੱਗੇ ਵੀ ਬੜੀ ਵੇਰ ਸੁਣੀਆਂ ਨੇ, ਸਾਡਾ ਸਰੀਰ ਲੂਈ ਕੰਡੇ ਹੋ ਜਾਂਦਾ, ਸਾਥੋਂ ਤੇ ਸੁਣਿਆ ਨੀ ਜਾਂਦਾ। ਤੁਸੀਂ ਬਚਣ ਦਾ ਉਪਾਅ ਦੱਸੋ। ਹੁਣ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਡਾ ਸਾਥ ਨਹੀਂ ਨਿਭਾਉਣਾ। ਗੁਰਦੇਵ ਕਹਿੰਦੇ ਭਜ ਸਾਧ ਸੰਗ, ਸਾਧ ਸੰਗਤ ਕਰ।
ਗੋਪਾਲ ਨਾਨਕ,
ਇਹ ਗੋਪਾਲ ਵਾਹਿਗੁਰੂ ਦਾ ਭਜ ਕਹੀਏ, ਭਜਨ ਕਰ।
ਹਰ ਚਰਨ ਸਰਨ ਉਦਰਨ ਕਿਰਪਾ,
ਹਰੀ ਦੀ ਚਰਨ ਸ਼ਰਨ ਵਿਚ ਆ ਜਾ ਤਾਂ ਤੂੰ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਇਸ ਮਾਰਗ ਤੇ ਚੱਲ ਕਰਕੇ ਆਪਣੀ ਜੀਵਨ ਯਾਤਰਾ ਨੂੰ ਸਫਲਾ ਕਰੀਏ। ਕੱਲ ਦੀ ਕਥਾ ਵਿਚ ਬਾਕੀ ਰਹਿੰਦੇ ਜਿਹੜੇ ਸ਼ਲੋਕ ਹਨ ਉਹਨਾਂ ਦੀ ਵਿਚਾਰ ਹੋਵੇਗੀ ਅਤੇ ਸਹਿਸ ਕਿਰਤੀ ਦੀ ਸਮਾਪਤੀ ਹੋਵੇਗੀ, ਭੋਗ ਪਵੇਗਾ। ਸਾਰੀ ਸੰਗਤ ਨੇ ਸਮੇਂ ਅਨੁਸਾਰ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਸਰਵਣ ਕਰਕੇ ਆਪਣੀ ਜੀਵਨ ਯਾਤਰਾ ਸਫਲੀ ਕਰਨੀ, ਬੋਲਦਿਆਂ ਹੋਇਆਂ ਹੋਈਆਂ ਗਲਤੀਆਂ ਦੀ ਸ਼ਿਮਾ ਬਖਸ਼ਣੀ, ਅੰਤਲੀਆਂ ਪੰਕਤੀਆਂ ਸੁਣੋ ਸਮਾਪਤੀ ਹੈ।
ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਨ ਉਦਰਨ ਕਿਰਪਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ, ਕਿਰਪਾ ਕਰੰਤ ਗੋਵਿੰਦ ਗੋਪਾਲ ਹੈ, ਸਗਲੰ ਰੋਗ ਖੰਡਣ ਹੈ, ਸਾਧ ਸੰਗੇਣ ਗੁਣ ਰਮਤ, ਨਾਨਕ ਸਰਣ ਪੂਰਨ ਪਰਮੇਸ਼ਰ ਹੈ, ਸਿਆਮਲੰ ਮਧੁਰ ਮਨੁੱਖਿਅੰ, ਹਿਰਦਯੰ ਭੂਮ ਵੈਰਣ ਹੈ, ਹਿਵੰਤ ਹੁਵੰਤ ਮਿਥਿਆ, ਚੇਤਨ ਸੰਤ ਸਵਜਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਕਈ ਦਿਨਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਰਚਨਾ ਸਹਿਸਕ੍ਰਿਤੀ ਸਲੋਕਾਂ ਦੀ ਵਿਚਾਰ ਸੁਣਦੇ ਆਏ ਹੋ। ਜੇ ਬਾਕੀ ਰਹਿੰਦੇ ਸਲੋਕਾਂ ਦੀ ਵਿਚਾਰ ਆਪ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੰਤ ਗੋਵਿੰਦ ਗੋਪਾਲ ਹੈ,
ਕਿਰਪਾ ਕਰਦਾ ਹੈ ਗੋਬਿੰਦ ਅਕਾਲ ਪੁਰਖ ਵਾਹਿਗੁਰੂ। ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗੋਪਾਲ ਗੋ ਧਰਤੀ ਦੀ ਪਾਲਣਾ ਕਰਨ ਵਾਲਾ ਗੋਬਿੰਦ ਸਾਰੇ ਅਕਾਲ ਪੁਰਖ ਦੇ ਹੀ ਨਾਮ ਹਨ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ
ਸਗਲੰ ਰੋਗ ਖੰਡਨ ਹੈ
ਤਾਂ ਗੋਬਿੰਦ ਗੋਪਾਲ ਨਾਵਾਂ ਦੀ ਧੁਨੀ ਵਿੱਚ ਜੇ ਕੋਈ ਪ੍ਰਾਣੀ ਮਸਤ ਹੁੰਦਾ ਹੈ ਤਾਂ ਉਸ ਦੇ ਸਰੀਰ ਦੇ ਸਮਗਰ ਰੋਗ ਦੂਰ ਹੋ ਜਾਂਦੇ ਹਨ। ਕਹਿਣ ਤੋਂ ਮੁਰਾਦ ਕਿ ਪਰਮਾਤਮਾ ਦੇ ਅਨੇਕਾਂ ਨਾਮ ਹਨ, ਉਹਨਾਂ ਨਾਵਾਂ ਦੁਆਰਾ ਕੋਈ ਵੀ ਮਨੁੱਖ ਕਿਸੇ ਵੀ ਧਰਮ ਦਾ ਧਾਰਨੀ ਧਰਮ ਸਾਰਾ ਸੱਚਾਈ ਦਾ ਨਾਮ ਹੈ, ਅਸੂਲ ਦਾ ਨਾਮ ਹੈ, ਜਿਸ ਨਾਲ ਜਗਤ ਚੱਲਦਾ ਹੈ। ਵਿਧਾਨ ਨੂੰ ਧਰਮ ਕਹਿੰਦੇ ਹਨ, ਜੋ ਅਧਿਆਤਮਕ ਵਿਚਾਰਧਾਰਾ ਹੈ। ਕਰੀਬਨ ਕਰੀਬਨ ਜੇ ਤਰਕ ਤੋਂ ਰਹਿਤ ਹੋ ਕੇ ਸੱਚ ਦੀ ਕਸਵੱਟੀ ਤੇ ਕੋਈ ਮਨੁੱਖ ਆਵੇ ਤਾਂ ਸਾਰੇ ਧਰਮਾਂ ਦੇ ਬੁਨਿਆਦੀ ਅਸੂਲ ਰਲਦੇ ਮਿਲਦੇ ਹਨ। ਜਾਂ ਇੰਜ ਕਹਿ ਲਵੋ ਕਿ ਕੋਈ ਮਨੁੱਖ ਵੀ ਆਪਣੇ ਧਰਮ ਵਿੱਚ ਰਹਿ ਕੇ ਪ੍ਰਭੂ ਦਾ ਆਰਾਧਨ ਕਰੇ ਦੁਆਰਾ ਸਾਰੇ ਰੋਗ ਦੂਰ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕ੍ਰਿਸ਼ਨ ਲਾਲ ਹਰੀ ਲਾਲ ਪ੍ਰਥਾਏ ਉਚਾਰਨ ਕਰਦੇ ਹਨ ਕਿ ਸਰੀਰ ਦੇ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ ਸਿਮਰਨ ਸਾਰਿਆਂ ਨਾਲੋਂ ਪ੍ਰਬਲ ਔਸ਼ਧੀ ਹੈ।
ਸਾਧ ਸੰਗੈਣ ਗੁਣ ਰਮਤ ਨਾਨਕ,
ਸਾਧ ਸੰਗਤ ਦੇ ਆਸਰੇ ਅਕਾਲ ਪੁਰਖ ਦੇ ਗੁਣਾਂ ਦਾ ਰਮਣ ਕਰਨਾ ਉਚਾਰਨ ਕਰਨਾ,
ਸਰਣ ਪੂਰਨ ਪਰਮੇਸ਼ਰ ਹੈ
ਅਤੇ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਵਿਚ ਪਏ ਰਹਿਣਾ,
ਨਿਆਮਲੰ ਮਦਰ ਮਨੁੱਖ,
ਇਸੇ ਦੁਆਰਾ ਹੀ ਜੀਵ ਦਾ ਸਰੀਰਕ ਰੋਗ ਸਮਗਰ ਦੂਰ ਹੋ ਜਾਂਦਾ ਹੈ। ਇਕ ਰਾਜਨੀਤੀ ਦੀ ਗੱਲ ਦੱਸਦੇ ਹਨ ਕਿ ਸਿਆਮਲੰ, ਸਿਆਮ ਕਹਿੰਦੇ ਕਾਲੇ ਨੂੰ, ਕਾਲੇ ਰੰਗ ਦਾ ਜਿਹੜਾ ਆਦਮੀ ਹੈ, ਮਧੁਰ ਮਨੁੱਖੇਂ ਮਧੁਰ ਮਹਿਣੇ ਮਧੁਰਾ, ਇੱਕ ਤੇ ਕਾਲਾ ਹੋਵੇ ਦੂਸਰਾ ਮਧੁਰਾ ਹੋਵੇ,
ਹਰਿਦਿਨ ਭੂਮ ਵੈਰਣ ਹੈ,
ਇਹੋ ਜਿਹੇ ਅਨੇਕਾਂ ਬੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵੈਰ ਹੈ, ਈਰਖਾ ਹੈ। ਜਿਹੜਾ ਸਿਆਮਲੰ, ਸਿਆਮ ਸੁੰਦਰ ਸੋਹਣੇ ਰੰਗ ਵਾਲਾ ਅਕਾਲ ਪੁਰਖ ਹੈ, ਮਧੁਰ ਮਿੱਠਾ ਮਿੱਠਾ ਜਿਸ ਦਾ ਸੰਗੀਤ ਹੈ, ਜਿਹੜਾ ਮਨੁੱਖ ਸ਼ਿਆਮ ਸੁੰਦਰ ਅਕਾਲ ਪੁਰਖ ਦੇ ਮਧੁਰ ਗੀਤਾਂ ਦਾ ਗਾਇਨ ਕਰਦਾ ਹੈ, ਗਾਇਨ ਕਰਨ ਦੁਆਰਾ ਉਸ ਦੇ ਹਿਰਦੇ ਵਿੱਚ ਜੇ ਈਰਖਾ ਆਦਿ ਦਾ ਰੋਗ ਮੌਜੂਦ ਹੋਵੇ ਤਾਂ ਜਸ ਕਰਦਿਆਂ ਕਰਦਿਆਂ ਉਹ ਸਾਰਾ ਦੂਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਕਿਰਪਾ ਹੁੰਦੀ ਹੈ ਉਹ ਹਰ ਪ੍ਰਕਾਰ ਨਾਲ ਸੁਚੇਤ ਰਹਿੰਦੇ ਹਨ। ਕਾਲੇ ਰੰਗ ਦਾ ਮਧੁਰਾ ਆਦਮੀ ਜਿਹਦੇ ਹਿਰਦੇ ਵਿੱਚ ਵੈਰ ਭਾਵਨਾ ਹੈ,
ਨਿਵੰਤ ਹੋਵੰਤ ਮਿਥਿਆ,
ਭਾਵੇਂ ਉਹ ਬੰਦਾ ਨਿਵੰਦਾ ਹੈ, ਮੱਥਾ ਟੇਕਦਾ ਹੈ, ਅਪਰਾਧੀ ਦੂਣਾ ਨਿਵੇਂ, ਪਾਪੀ ਬੰਦਾ ਵੀ ਝੁਕ ਝੁਕ ਕੇ ਸਿਜਦੇ ਕਰਦਾ ਹੈ, ਨਮਸਕਾਰਾਂ ਕਰਦਾ ਹੈ, ਜਿਹੜਾ ਹਿਰਦੇ ਦਾ ਕਪਟੀ ਬੰਦਾ ਹੈ ਉਸ ਦਾ ਟੇਕਿਆ ਹੋਇਆ ਮੱਥਾ ਪ੍ਰਵਾਨ ਨਹੀਂ, ਉਸ ਦਾ ਵਾਰ ਵਾਰ ਨਿਉਣਾ ਇਸ ਵਾਸਤੇ ਹੈ, ਨਵੰਤ ਹੋਵੰਤ ਮਿਥਿਆ, ਉਸ ਦਾ ਵਾਰ ਵਾਰ ਝੁਕਣਾ, ਆਪਣੇ ਆਪ ਨੂੰ ਦਾਸਨ ਦਾਸ ਕਹਾਉਣਾ ਜਾਂ ਸੇਵਾਦਾਰ ਕਹਾਉਣਾ ਏਦਾਂ ਹੀ ਵਿਰਥ ਹੈ।
ਚੇਤਨ ਸੰਤ ਸਵਜਨ ਹੈ,
ਉਸ ਦਾ ਨਿਵਣਾ ਵੀ ਮਿਥਿਆ ਹੈ, ਝੂਠਾ ਹੈ। ਚੇਤਨੰ ਸੁਚੇਤ ਰਹਿੰਦੇ ਹਨ ਸੰਤ ਜਨ, ਸਵਜਣ ਸ੍ਰਿਸ਼ਟ ਜਨ, ਜੋ ਬੰਦਗੀ ਵਾਲੇ ਲੋਕ ਹਨ ਕਪਟੀ ਬੰਦਿਆਂ ਤੋਂ ਹਮੇਸ਼ਾ ਸੁਚੇਤ ਰਹਿੰਦੇ ਹਨ, ਸਾਵਧਾਨ ਰਹਿੰਦੇ ਹਨ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਜਿਨ੍ਹੇ ਭਗਤੀ ਕਰਨੀ ਹੈ ਉਹ ਕੁਟਲਤਾਈ ਵਾਲੇ ਮਨੁੱਖਾਂ ਦੀ ਸੰਗਤ ਤੋਂ ਸੁਚੇਤ ਰਵੇ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ। ਵੇਦ ਪੜੇ ਮੁੱਖ ਬੀਠੀ ਬਾਣੀ, ਜੀਆਂ ਕੋਹਤ ਨ ਸੰਗੇ ਪ੍ਰਾਣੀ, ਮੂੰਹ ਤੋਂ ਮਿੱਠੇ ਮਿੱਠੇ ਬਚਨ ਬੋਲਦਾ ਹੈ ਪਰ ਹਿਰਦਾ ਇਸ ਦਾ ਬੜਾ ਪਾਪੀ ਹੈ।
ਪਾਪ ਕਰਨ ਲੱਗਿਆਂ ਰਤਾ ਵੀ ਸ਼ਰਮ ਨਹੀਂ ਕਰਦਾ।
ਅਚੇਤ ਮੂੜਾ ਨਾ ਜਾਣੰਤ,
ਪ੍ਰਭੂ ਦੀ ਯਾਦ ਤੋਂ ਟੁੱਟਾ ਹੋਇਆ ਮਨੁੱਖ ਇਹ ਨਹੀਂ ਜਾਣਦਾ। ਅਚੇਤ, ਚੇਤ ਮੈਣੇ ਚੇਤੇ ਕਰਨਾ, ਪ੍ਰਭੂ ਦਾ ਨਾਮ ਵਾਰ ਵਾਰ ਚੇਤੇ ਕਰਨਾ। ਅਚੇਤ ਜਿਹੜਾ ਪ੍ਰਮਾਤਮਾ ਨੂੰ ਚੇਤਦਾ ਨਹੀਂ, ਚੇਤੇ ਨਹੀਂ ਕਰਦਾ, ਉਹ ਕੈਸਾ ਹੈ? ਮੂੜਾ, ਮੂਰਖ। ਪਰਮਾਤਮਾ ਨੂੰ ਚੇਤੇ ਨਾ ਕਰਨ ਵਾਲਾ ਜਿਹੜਾ ਮੂਰਖ ਬੰਦਾ ਹੈ, ਉਹ ਇਹ ਗੱਲ ਨਹੀਂ ਜਾਣਦਾ।
ਘਟੰਤ ਸਾਸਾ ਨਿਤ ਪ੍ਰਤੀ,
ਮੇਰੇ ਸਵਾਸ ਦਿਨ ਬ ਦਿਨ ਘਟਦੇ ਜਾ ਰਹੇ ਹਨ, ਸਵਾਸ ਸਵਾਸ ਘਟਦਾ ਜਾ ਰਿਹਾ, ਹਰ ਰੋਜ਼ 24,000 ਦਾ ਘਾਟਾ ਪੈ ਰਿਹਾ ਹੈ। 24,000 ਸਵਾਸ ਹਰ ਰੋਜ਼ ਨਿਕਲ ਜਾਂਦਾ ਹੈ। ਇਸ ਪ੍ਰਕਾਰ ਸਵਾਸ ਦਿਨ ਦਿਨ ਘਟਦੇ ਹਨ, ਇੱਕ ਦਿਨ ਮੁੱਕ ਹੀ ਜਾਣੇ ਹਨ।
ਸਜੰਤ ਮਹਾ ਸੁੰਦਰੀ ਕਾਇਆ,
ਜਿਹੜੀ ਸੁੰਦਰ ਕਾਇਆ ਹੈ, ਜਿਹੜਾ ਸੋਹਣਾ ਸਰੀਰ ਹੈ, ਦਿਨੋ ਦਿਨ ਇਹਦਾ ਵੀ ਰੂਪ ਜਿਹੜਾ ਹੈ ਘਟਦਾ ਜਾਂਦਾ ਹੈ। ਛੇ ਜੰਤ ਮਹਾ ਸੁੰਦਰੀ ਕਾਇਆ, ਬੜਾ ਸੁੰਦਰ ਸਰੀਰ ਹੈ ਜੋ ਉਹ ਨਾਸ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਛੀਣ ਹੁੰਦਾ ਜਾ ਰਿਹਾ। ਛੇ ਜੰਤ ਮੈਣੇ ਛੀਣ ਹੋਣਾ, ਕਮਜ਼ੋਰ ਹੋਣਾ, ਦਿਨੋ ਦਿਨ ਜਵਾਨੀ ਜਾ ਰਹੀ ਹੈ ਤੇ ਬੁਢੇਪਾ ਆ ਰਿਹਾ ਹੈ। ਬਲਪਣਾ ਸੀ, ਜਵਾਨੀ ਖਾ ਗਈ ਬਚਪਨੇ ਨੂੰ, ਹੁਣ ਜਵਾਨੀ ਨੂੰ ਬੁਢੇਪਾ ਖਾਈ ਜਾ ਰਿਹਾ ਹੈ, ਬੁਢੇਪੇ ਦੇ ਬਾਅਦ ਮੌਤ ਹੈ। ਦਿਨ ਬ ਦਿਨ ਸਰੀਰ ਛਿਜਦਾ ਜਾਂਦਾ ਹੈ, ਕਮਜ਼ੋਰ ਹੁੰਦਾ ਜਾਂਦਾ, ਅੱਖਾਂ ਦੀ ਵੇਖਣ ਸ਼ਕਤੀ ਘਟ ਰਹੀ ਹੈ, ਕੰਨਾਂ ਦੀ ਸਰੋਤ ਸ਼ਕਤੀ ਘਟ ਰਹੀ ਹੈ।
ਕਾਲ ਕੰਨਿਆ ਗ੍ਰਸਤੇ,
ਕਾਲ ਕੰਨਿਆ, ਕਾਲ ਕਹੀਏ ਮੌਤ, ਮੌਤ ਰੂਪੀ ਕੰਨਿਆ ਲਾਗੇ ਆ ਰਹੀ ਹੈ, ਭਾਵ ਮੌਤ ਲਾੜੀ ਨੇ ਇਸ ਨੂੰ ਵਰ ਲੈਣਾ ਹੈ, ਮੌਤ ਨੇ ਇਸ ਨੂੰ ਆਪਣੇ ਕਾਬੂ ਕਰ ਲੈਣਾ ਹੈ। ਜਿਹੜਾ ਲਿਖਿਆ ਹੋਇਆ ਸਾਹਾ ਹੈ ਉਹਨੇ ਟਲਣਾ ਨਹੀਂ। ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿਚ ਲਿਖਦੇ ਨੇ, ਆਵਾਜ਼ਾਂ ਪੈ ਰਹੀਆਂ, ਕਿਉਂ ਆਪਣੇ ਆਪ ਨੂੰ ਲੁਟਾ ਰਿਹਾ ਹੈ, ਦਿਨ ਬ ਦਿਨ ਤੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਸਰੀਰ ਦੀ ਸੁੰਦਰਤਾ ਦਿਨ ਬ ਦਿਨ ਘਟਦੀ ਜਾ ਰਹੀ ਹੈ। ਕੀ ਇਸਤਰੀ ਤੇ ਕੀ ਪੁਰਸ਼ ਜਿਸ ਸਰੀਰ ਦੀ ਸੁੰਦਰਤਾ ਨੂੰ ਸਦੈਵੀ ਬਣਾਉਣ ਵਾਸਤੇ ਵਨਸਵਨੀਆਂ ਦਵਾਈਆਂ ਖਾਂਦਾ ਹੈ, ਪਾਊਡਰ ਕਰੀਮਾਂ ਲਾਉਂਦਾ ਹੈ ਕਿ ਕਿਧਰੇ ਵੇਖਣ ਵਾਲੇ ਨੂੰ ਇਹ ਨਾ ਪਤਾ ਲੱਗ ਜਾਵੇ ਵੀ ਕੇਸ ਚਿੱਟੇ ਹੋ ਗਏ ਹਨ, ਕੇਸਾਂ ਨੂੰ ਕਾਲਿਆਂ ਕਰਦਾ ਹੈ, ਮੂੰਹ ਆਪਣਾ ਆਪ ਹੀ ਕਾਲਾ ਕਰਦਾ, ਪੁਰਾਣੇ ਜ਼ਮਾਨੇ ਵਿਚ ਜੇ ਕੋਈ ਖਨਾਮੀ ਕਰ ਲਵੇ, ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਦੀ ਸਜ਼ਾ ਇਹ ਹੁੰਦੀ ਸੀ ਕਿ ਉਸ ਦਾ ਮੂੰਹ ਕਾਲਾ ਕਰਕੇ, ਗਲ ਚ ਜੁੱਤੀਆਂ ਦਾ ਹਾਰ ਪਾ ਕੇ, ਖੋਤੇ ਤੇ ਬਿਠਾ ਕੇ ਉਹਦਾ ਜਲੂਸ ਕੱਢਿਆ ਜਾਂਦਾ ਸੀ। ਕੋਈ ਇਹੋ ਜਿਹਾ ਵੀ ਸਮਾਂ ਸੀ ਜਦੋਂ ਪੰਥ ਦੇ ਵਿਚ ਜੇ ਕੋਈ ਬੰਦਾ ਕੁਰੈਤ ਕਰ ਲੈਂਦਾ ਸੀ, ਬੱਜਰ ਕੁਰੈਤ ਕਰ ਲੈਂਦਾ ਸੀ, ਤੇ ਸਜ਼ਾ ਉਹਦੇ ਵਾਸਤੇ ਵੀ ਇਹ ਹੀ ਹੁੰਦੀ ਸੀ ਵੀ ਉਹਦਾ ਮੂੰਹ ਕਾਲਾ ਕਰਕੇ, ਜੁੱਤੀਆਂ ਦਾ ਹਾਰ ਗਲ ਚ ਪਾ ਕੇ, ਖੋਤੇ ਤੇ ਬਿਠਾ ਕੇ ਗਲੀ ਦੇ ਵਿਚੋਂ ਦੀ ਫੇਰਿਆ ਜਾਂਦਾ ਸੀ। ਇਹ ਪਤਿਤ ਹੋ ਗਿਆ, ਇਹਨੇ ਜਾਣ ਬੁੱਝ ਕੇ ਕੇਸਾਂ ਦੀ ਬੇਅਦਬੀ ਕਰ ਲਈ ਹੈ, ਕੇਸ ਕਟਾ ਦਿੱਤੇ ਹਨ, ਇਹਨੇ ਅੰਮ੍ਰਿਤ ਛਕਣ ਦੇ ਬਾਅਦ ਕੁੱਠਾ ਮਾਸ ਖਾ ਲਿਆ, ਇਹ ਪਤਿਤ ਹੋ ਗਿਆ ਹੈ, ਸਿੱਖ ਨਹੀਂ ਰਿਹਾ। ਹੁਣ ਇਸ ਨੇ ਤੰਬਾਕੂ ਖਾਣਾ ਸ਼ੁਰੂ ਕਰ ਦਿੱਤਾ, ਤੰਬਾਕੂ ਖਾਣ ਵਾਲੇ ਲੋਕਾਂ ਦੇ ਨਾਲ ਬਹਿ ਕੇ ਰੋਟੀ ਖਾਂਦਾ ਹੈ, ਉਹਨਾਂ ਦਾ ਜੂਠਾ ਮਿੱਠਾ ਖਾਂਦਾ, ਜੇ ਕੋਈ ਗੱਲ ਕਰੇ ਤੇ ਫੇਰ ਵੀ ਪੰਜਾਂ ਪਿਆਰਿਆਂ ਚ ਅੱਗੇ ਹੋ ਕੇ ਬਹਿੰਦਾ ਹੈ। ਭਾਵ ਅਨੇਕ ਪ੍ਰਕਾਰ ਦੇ ਔਗਣ ਹਨ, ਮਨੁੱਖ ਉਹਨਾਂ ਵਿਚ ਪਰਚਿਆ ਹੋਇਆ ਹੈ। ਹੁਕਾ ਹਜਾਮਤ ਹਲਾ ਲੋਹਰਾਮ, ਇਹ ਚਾਰ ਬੱਜਰ ਕੁਰੈਤਾਂ ਦੇ ਨਾਲ ਹੀ ਕਲਗੀਧਰ ਪਾਤਸ਼ਾਹ ਜੀ ਨੇ ਇਹ ਵੀ ਬਚਨ ਲਿਖਿਆ ਹੈ। ਹੁਕਾ ਹਜਾਮਤ ਹਲਾ ਲੋਹਰਾਮ, ਇਹਨਾਂ ਚਾਰ ਬੱਜਰ ਕੁਰੈਤਾਂ ਦੇ ਨਾਲ ਜੋ ਕਲਫ ਲਾਉਣੀ ਹੈ, ਦਾੜੀ ਨੂੰ ਕਾਲਿਆਂ ਕਰਨਾ ਹੈ, ਰੰਗ ਬਿਰੰਗਾ ਹੋਣਾ ਹੈ, ਇਹ ਵੀ ਕੁਰੈਤਾਂ ਵਿਚ ਹੀ ਸ਼ਾਮਲ ਹੈ, ਗੁਰੂ ਦਾ ਸਿੱਖ ਇਹ ਵੀ ਨਾ ਕਰੇ। ਸੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਿਹੜਾ ਸਰੀਰ ਦਿਨੋ ਦਿਨ ਛਿਜਦਾ ਜਾਂਦਾ ਹੈ, ਮਹਾਂ ਸੁੰਦਰੀ ਕਾਇਆ, ਬੜਾ ਸੋਹਣਾ ਸਰੀਰ ਸੀ, ਹੁਣ ਦਵਾਈਆਂ ਬੂਟੀਆਂ ਦੇ ਲਾਉਣ ਨਾਲ, ਰੰਗ ਰੋਗ ਕਰਨ ਨਾਲ ਇਹਨੇ ਸਦਾ ਨਹੀਂ ਰਹਿਣਾ, ਸਰੀਰ ਦਾ ਅੰਦਰ ਦਾ ਬਲ ਹੀ ਨਾਸ ਹੁੰਦਾ ਜਾ ਰਿਹਾ ਹੈ।
ਕਾਲ कन्या ग्रस्ते।
इस काया नो काल रूपी कन्या लाड़ी ग्रस रही है, ज्यो ज्यो मौत नजदीक आ रही है, एक दिन उसने इस नु व्याह के ले ही जाना है।
अजंत पुरख है कुटुंब लीला,
पर हैरानगी दी गल है, फिर भी मनुख दा मोह परिवार नाल दिनो दिन ज्यादा हुंदा जांदा, ज्यो ज्यो बुढ़ेपा लागे आउंदा है त्यों त्यों परिवार दा मोह वध रहा है, संसार दा मोह वध रहा है, माया दा मोह वध रहा है।